ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ, ਸ਼ਹੀਦਾਂ ਦੀ ਯਾਦ ਅੰਦਰ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਕੁ ਸਮੇਂ ਲਈ ਅਸੀਂ ਇਸ ਦੀਵਾਨ ਅੰਦਰ ਜੁੜੇ ਹਾਂ, ਜਿੰਨੀ ਗੁਰੂ ਸਾਹਿਬ ਨੇ ਮਤਬੁੱਧ ਬਖਸ਼ੀ ਹੈ, ਉਸ ਮੁਤਾਬਕ ਇਸ ਇਤਿਹਾਸਿਕ ਦਿਹਾੜੇ ਨੂੰ ਮੁੱਖ ਰੱਖ ਕੇ ਤੁਹਾਡੇ ਸਨਮੁੱਖ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹਨ ਕਿ ਸਾਡਾ ਜੋ ਇਤਿਹਾਸ ਹੈ, ਸਾਡੀ ਜੋ ਪਰੰਪਰਾ ਹੈ ਅਤੇ ਜੋ ਗੁਰੂ ਗ੍ਰੰਥ ਸਾਹਿਬ ਦੀ ਮਰਯਾਦਾ ਹੈ, ਜੋ ਪਾਠ ਬਾਣੀ ਹੈ, ਜੋ ਸੁਨੇਹਾ ਹੈ, ਉਹਦੇ ਨਾਲ ਕਿਵੇਂ ਜੋੜਨਾ ਹੈ। ਜਿਹੜੀ ਅਸੀਂ ਗੁਰੂ ਘਰਾਂ 'ਚ ਜਾਂ ਆਪਣੇ ਘਰਾਂ 'ਚ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਜਾਂ ਜਿਹੜੀ ਨਿਭਾ ਰਹੇ ਹਾਂ ਧਰਮ ਦੀ ਸਿੱਖਿਆ ਦੇਣ ਦੀ, ਆਪਣੇ ਵਿਰਸੇ ਦੀ ਸਿੱਖਿਆ ਦੇਣ ਦੀ, ਉਹਦੇ 'ਚ ਦੋ ਗੱਲਾਂ ਇੱਥੇ ਜੋ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ ਹਾਂ। ਇੱਕ ਪਹਿਲਾ ਇਹ ਹੈ ਕਿ ਜਿਵੇਂ ਦਾ ਸੰਸਾਰ ਦਾ ਚੱਲਣ ਹੁੰਦਾ ਹੈ, ਅਸੀਂ ਬਹੁਤੀ ਵਾਰੀ ਧਰਮ ਦੀ ਸਿੱਖਿਆ ਵੀ ਉਹਦੇ ਅਨੁਸਾਰ ਦੇਣ ਲੱਗ ਜਾਂਦੇ ਹਾਂ। ਜਿਵੇਂ ਦੀ ਸੰਸਾਰੀ ਲੋੜਾਂ ਦੀ ਸਿੱਖਿਆ ਦਿੰਦੇ ਹਾਂ, ਉਵੇਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਆਪਣੇ ਵਿਰਸੇ ਦੀ, ਆਪਣੇ ਧਰਮ ਦੀ, ਆਪਣੇ ਇਤਿਹਾਸ ਦੀ ਸਿੱਖਿਆ ਦੇਣ ਲੱਗ ਜਾਂਦੇ ਹਾਂ। ਅੱਜ ਤੁਸੀਂ ਜਿੰਨੀ ਵੀ ਚਰਚਾ ਸੁਣੋਗੇ ਕਿ ਪੰਥ ਦਾ ਜਾਂ ਪੰਜਾਬ ਦਾ ਜਾਂ ਦੁਨੀਆ ਦਾ ਮੰਦਾ ਹਾਲ ਹੈ, ਜੋ ਲਿਖਿਆ ਪੜ੍ਹਦੇ ਹੋ, ਜੋ ਬੋਲਿਆ ਸੁਣਦੇ ਹੋ, ਜਾਂ ਅਸੀਂ ਸਾਨੂੰ ਲੱਗਦਾ ਕਿ ਮੈਂ ਆਪਣੇ ਅੱਖੀਂ ਵੇਖਿਆ, ਕਿਉਂਕਿ ਸਾਡੇ ਅੱਖੀਂ ਵੇਖੇ ਦੀਆਂ, ਸੁਣੇ ਦੀਆਂ, ਪੜ੍ਹੇ ਦੀਆਂ ਬਹੁਤ ਵੱਡੀਆਂ ਸੀਮਾਵਾਂ ਹਨ। ਕਿਉਂਕਿ ਮੈਨੂੰ ਦਿਸੂ ਉਹ ਜਿਹੜੀ ਮੇਰੇ ਅੰਦਰ ਬਿਰਤੀ ਵਸੀ ਹੋਈ ਹੈ। ਬੰਦੇ ਦੀਆਂ ਅੱਖਾਂ ਦੇਖ ਕੇ ਵੀ ਨਹੀਂ ਵੇਖਦੀਆਂ ਹੁੰਦੀਆਂ, ਇਹ ਬੜੇ ਬੜੇ ਸਿਆਣਿਆਂ ਨੇ ਬਹੁਤ ਵਾਰ ਕਹੀ ਗੱਲ ਹੈ ਕਿ ਦੁਰਯੋਧਨ ਨੂੰ ਕੋਈ ਚੰਗਾ ਨਹੀਂ ਦਿੰਦਾ ਸੀ ਅਤੇ ਯੁਧਿਸ਼ਠਿਰ ਨੂੰ ਕੋਈ ਬੁਰਾ ਨਹੀਂ ਦਿੰਦਾ ਸੀ। ਰੋਗੀ ਕਹਿ ਭਾਣਾ ਹੈ ਸਭ ਰੋਗੀ। ਤਾਂ ਇਹ ਮਸਲਾ ਹੈ ਕਿ ਅਸੀਂ ਆਪਣੇ ਧੀਆਂ ਪੁੱਤਾਂ ਨੂੰ, ਇੰਨੇ ਕੇ ਬੱਚਿਆਂ ਨੂੰ ਜੋ ਸਿਖਾਉਂਦੇ ਹਾਂ, ਸਿਖਾਉਂਦੇ ਉਹ ਹਾਂ ਜਿਹੜੀ ਬਿਰਤੀ ਅਧੀਨ ਅਸੀਂ ਜਿਉਂ ਰਹੇ ਹੁੰਦੇ ਹਾਂ। ਭਾਵੇਂ ਅਸੀਂ ਧਰਮ ਦੀ, ਇਤਿਹਾਸ ਦੀ ਸਿੱਖਿਆ ਦੇ ਰਹੇ ਹਾਂ, ਪਰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਜਿਹੜੀ ਬਿਰਤੀ ਹੈ ਉਹ ਉਹਦੇ ਅੰਦਰ ਕਦੋਂ ਸ਼ਾਮਿਲ ਹੋ ਜਾਂਦੀ ਹੈ। ਇਹ ਬੇਨਤੀ ਮੈਂ ਹਰ ਥਾਂ ਕਰਦਾ, ਤੁਹਾਡੇ ਸਾਹਮਣੇ ਵੀ ਕਰਨੀ ਹੈ ਕਿ ਆਪਣਿਆਂ ਇਹਨਾਂ ਮਸੂਮਾਂ ਨੂੰ ਇਤਿਹਾਸ ਦੀ ਜਾਣਕਾਰੀ, ਸੰਸਾਰ 'ਚ ਜਿਵੇਂ ਜਾਣਕਾਰੀ ਫੈਲ ਰਹੀ ਹੈ ਉਸ ਤਰੀਕੇ ਨਾਲ ਅਸੀਂ ਦੇਣੀ ਸ਼ੁਰੂ ਕੀਤੀ ਹੈ। ਪਹਿਲਾ ਕਿ ਅਸੀਂ ਸਰਕਾਰ ਦੀਆਂ ਸਕੂਲਾਂ 'ਚੋਂ ਗੁਰਬਾਣੀ ਪੜ੍ਹਾਉਣ ਦਾ ਤਰੀਕਾ, ਜਿਹੜਾ ਸਾਡੀ ਮਰਯਾਦਾ ਦਾ ਹਿੱਸਾ ਨਹੀਂ ਸੀ, ਉਹ ਪ੍ਰਵਾਨ ਕਰ ਲਿਆ। ਜਿਹਨੇ ਜਿਹਨੇ ਵੀ ਦਸ ਪੜ੍ਹੀਆਂ ਨੇ ਮਾਈ ਭਾਈ ਨੇ, ਉਹਨੇ ਵੇਖਿਆ ਹੋਣਾ ਕਿ ਪੰਜਾਬ ਸਰਕਾਰ ਦੀ ਜਿਹੜੀ ਸਿੱਖਿਆ ਦੀ ਕਿਤਾਬ ਸੀ ਉਹਦੇ ਵਿੱਚ ਗੁਰਬਾਣੀ ਸੀ, ਉਸੇ ਕਥਾ ਕਹਾਣੀਆਂ ਦੇ ਨਾਲ ਜੋੜ ਕੇ ਪੜ੍ਹਾਈ ਗਈ, ਉਹਨਾਂ ਥਾਵਾਂ 'ਤੇ ਬਿਠਾ ਕੇ ਉਸੇ ਤਰੀਕੇ ਨਾਲ। ਯਾਦ ਕਰੋ, ਜੇ ਸਾਡੇ ਕੋਈ ਜਿਹੜੇ ਬਜ਼ੁਰਗ ਨਹੀਂ ਪੜ੍ਹੇ ਸੀ ਸਰਕਾਰ ਦੀਆਂ ਸਕੂਲਾਂ 'ਚ, ਉਹਨਾਂ ਨੇ ਗੁਰਬਾਣੀ ਪੜ੍ਹਨੀ ਕਿਵੇਂ ਸਿੱਖੀ? ਜਿਨ੍ਹਾਂ ਨੇ ਡੇਰਿਆਂ 'ਚੋਂ ਜਾਂ ਗੁਰਦੁਆਰਿਆਂ 'ਚੋਂ ਸੰਥਿਆ ਲਈ, ਉਹਨਾਂ ਨੇ ਕਿਵੇਂ ਸਿੱਖੀ? ਕਿਸੇ ਨੇ ਇੱਦਾਂ ਸੰਥਿਆ ਲਈ ਹੋਵੇ ਕਿ ਉਹਦੇ ਜੋੜੇ ਪਾਏ ਹੋਣ, ਜਾਂ ਕਿਸੇ ਨੇ ਕੁਰਸੀ 'ਤੇ ਬੈਠ ਕੇ ਸੰਥਿਆ ਲਈ ਹੋਵੇ ਕਦੇ ਪਿੱਛੇ 1950 ਤੋਂ ਪਹਿਲਾਂ। ਤਾਂ ਸਾਡੀ ਜਿਹੜੀ ਸਭ ਤੋਂ ਸਰਵੋਤਮ ਜੋ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਨਾਲ ਧੀਆਂ ਪੁੱਤਾਂ ਨੂੰ ਜੋੜਨ ਦਾ ਜਿਹੜਾ ਤਰੀਕਾ ਸੀ ਉਹ ਅਸੀਂ ਸੰਸਾਰ ਦੇ ਤਰੀਕੇ ਤੋਂ ਅਪਣਾਇਆ। ਸਕੂਲਾਂ ਰਾਹੀਂ ਗੁਰਬਾਣੀ ਪੜ੍ਹਾਉਣ ਦਾ ਕੰਮ ਸਾਨੂੰ ਸੌਖਾ ਕਰਨ ਲੱਗ ਗਿਆ ਕਿ ਬੱਚੇ ਜਾਂਦੇ ਹੈ ਉੱਥੇ ਗੁਰਬਾਣੀ ਪੜ੍ਹਨ ਵੀ ਸਿੱਖ ਜਾਂਦੇ ਹੈ, ਇਤਿਹਾਸ ਵੀ ਸਿੱਖ ਜਾਂਦੇ ਹੈ। ਇੱਕ ਵਾਰੀ ਸਾਨੂੰ ਸੌਖ ਲੱਗੀ ਕਿ ਅਸੀਂ ਧਰਮ ਦੀ ਸਿੱਖਿਆ ਦੇਣ ਦੇ ਫਰਜ਼ ਤੋਂ ਮੁਕਤ ਹੋ ਗਏ, ਚਲੋ ਸਾਡਾ ਕੰਮ ਸੌਖਾ ਹੋ ਗਿਆ। ਸੰਸਾਰੀ ਜੀਵਨ ਦੀ ਜਿਹੜੀ ਸੌਖ ਹੈ ਉਹਦੇ ਮਾਨੇ ਉਹ ਨਹੀਂ ਹਨ ਜਿਹੜੇ ਧਰਮ ਅੰਦਰ ਹਨ। ਅਸੀਂ ਰਹਿਰਾਸ ਤੋਂ ਪਹਿਲਾਂ ਇੱਕ ਸਲੋਕ ਪੜ੍ਹਦੇ ਹਾਂ, ਆਸਾ ਕੀ ਵਾਰ ਚੋਣ, ਦੁੱਖ ਦਾਰੂ ਸੁੱਖ ਰੋਗ। ਉਹ ਸੁੱਖ ਜਿਹੜਾ ਸਾਨੂੰ ਸੰਸਾਰੀਆਂ ਵਜੋਂ ਚੰਗਾ ਲੱਗਦਾ ਗੁਰੂ ਸਾਹਿਬ ਨੇ ਉਹਨੂੰ ਰੋਗ ਵਜੋਂ ਪਛਾਣਿਆ। ਤਾਂ ਅਸੀਂ ਧਰਮ ਦੀ ਸਿੱਖਿਆ ਜੇ ਸੁੱਖ ਦੇ ਤਰੀਕੇ ਨਾਲ ਦੇ ਰਹੇ ਹਾਂ ਤਾਂ ਧਰਮ ਦੇ ਹਿਸਾਬ ਨਾਲ ਬੱਚਿਆਂ ਨੂੰ ਰੋਗ ਦੇ ਨੇੜੇ ਕਰ ਰਹੇ ਹਾਂ। ਅੱਜ ਦੇ ਦਿਹਾੜੇ 'ਤੇ ਇਹ ਮੇਰੀ ਪਹਿਲੀ ਬੇਨਤੀ ਹੈ ਕਿ ਅਸੀਂ ਇਸ ਗੱਲ ਨੂੰ ਹਾਲੇ ਵੀ ਸਮਝੀਏ ਕਿ ਧਰਮ ਗੁਰਬਾਣੀ ਪੜ੍ਹਨ ਦਾ ਮਸਲਾ ਅਸਲੋਂ ਹੀ ਬੁਨਿਆਦੀ ਹੈ। ਜੇ ਬੱਚੇ ਨੇ ਸਾਡੇ ਤਰੀਕੇ ਨਾਲ ਗੁਰਮੁਖੀ ਅੱਖਰ ਗੁਰਬਾਣੀ ਸੰਥਿਆ ਨਹੀਂ ਸਿੱਖੀ ਉਹ ਵਿਚਾਰਾਂ ਵਜੋਂ ਸਿੱਖੀ ਦੇ ਨੇੜੇ ਹੋ ਜਾਏਗਾ, ਉਹਦੀ ਭਾਵਨਾ ਵੀ ਹੋ ਸਕਦੀ ਹੋਏਗੀ, ਪਰ ਜਦੋਂ ਨਿਉਂ ਅਮਲ ਵਜੋਂ ਸਹੀ ਨਹੀਂ ਬੱਝੀ ਉੱਪਰਲੇ ਢਾਂਚੇ ਖੜ੍ਹੇ ਨਹੀਂ ਹੁੰਦੇ। ਦੁਨੀਆ 'ਚ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਫਿਰ ਸਾਡੀ ਜਿਹੜੀ ਸੁਰਤ ਹੈ ਉਹਦੇ ਮੁਤਾਬਕ ਗੇੜਾ ਖਾ ਜਾਂਦੀ ਹੈ। ਸਾਹਿਬਜ਼ਾਦਿਆਂ ਦਾ, ਖਾਸ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਅਸੀਂ ਨਾਂ ਲੈਂਦੇ ਹਾਂ ਕਿ ਉਹ ਡਰੇ ਨਹੀਂ। ਅੱਜ ਵੀ ਜਾ ਕੇ ਦੇਖੋ ਜਿੰਨੀਆਂ ਕੋ ਕੰਧਾਂ ਬਚੀਆਂ ਨੇ ਵਜੀਦ ਖਾਨ ਦੇ ਰਾਜ ਦੀਆਂ ਕਿੰਨੀਆਂ ਵੱਡੀਆਂ ਮੋਟੀਆਂ ਨੇ, ਉਸ ਵੇਲੇ ਲੋਕਾਂ ਨੂੰ ਕਿੰਨਾ ਡਰ ਲੱਗਦਾ ਹੋਏਗਾ। ਉਸ ਵੇਲੇ ਕੌਣ ਸੋਚਦਾ ਹੋਏਗਾ ਕਿ ਇਹਨਾਂ ਦਾ ਰਾਜ ਕਦੇ ਖਤਮ ਹੋ ਜਾਏਗਾ, ਕੋਈ ਨਹੀਂ ਸੋਚਦਾ ਹੋਏਗਾ। ਤਾਂ ਉਹ ਜਿਹੜੀ ਅਸੀਂ ਸਿੱਖਿਆ ਦੇਣੀ ਹੈ ਆਪਣੇ ਧੀਆਂ ਪੁੱਤਾਂ ਨੂੰ ਇਤਿਹਾਸ ਦੀ, ਅੱਜ ਜਿਹੜੀ ਸਾਡੀ ਹਾਲਤ ਹੈ ਕਿਤੇ ਇੱਕ ਗੋਲੀ ਚੱਲ ਜਾਏ ਕਹਿੰਦੇ ਕਹਾਉਂਦੇ ਡਿਗਰੀਆਂ ਵਾਲੇ ਸਿੱਖ ਡੋਲ ਜਾਂਦੇ ਨੇ। ਪਟਿਆਲੇ 'ਚ ਕਰੋਨਾ ਵੇਲੇ ਇੱਕ ਨਿਹੰਗ ਸਿੰਘ ਨੇ ਇੱਕ ਪੁਲਿਸ ਵਾਲੇ ਦਾ ਹੱਥ ਵੜਤਾ, ਉਹ ਲੰਡਨ ਤੱਕ ਸਿੱਖਾਂ ਨੇ ਚੀਕਾਂ ਮਾਰੀਆਂ, ਬੜਾ ਗਲਤ ਹੋ ਗਿਆ। ਕਿਉਂ? ਕਿਉਂਕਿ ਦੁਨੀਆ ਕਹਿੰਦੀ ਸੀ ਇਹ ਗਲਤ ਹੋ ਗਿਆ ਅਤੇ ਸਿੱਖਾਂ ਨੇ ਬਿੰਦ ਨਹੀਂ ਲਾਇਆ, ਸਭ ਨੇ ਮੰਨ ਲਿਆ ਕਿ ਗਲਤ ਹੋ ਗਿਆ। ਕਾਰਨ ਇੱਕੋ ਸੀ, ਜਿਨ੍ਹਾਂ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਦੀਆਂ ਜੜ੍ਹਾਂ 'ਚ ਇਹ ਗੱਲ ਪਈ ਸੀ ਕਿ ਉਹਨਾਂ ਨੇ ਬਾਣੀ ਸਾਡੀ ਪਰੰਪਰਾ ਮੁਤਾਬਕ ਪੜ੍ਹਨ ਨਹੀਂ ਸਿੱਖੀ, ਉਹਨਾਂ ਨੇ ਇਤਿਹਾਸ ਵੀ ਗੁਰੂ ਦੇ ਘਰੋਂ ਜਾਂ ਆਪਣੇ ਘਰੋਂ ਨਹੀਂ ਸਿੱਖਿਆ, ਉਹਨਾਂ ਨੇ ਇਤਿਹਾਸ ਸਰਕਾਰ ਦੇ ਸਕੂਲ 'ਚੋਂ ਜਾਂ ਵਪਾਰੀ ਦੇ ਬਾਜ਼ਾਰ 'ਚੋਂ ਸਿੱਖਿਆ। ਇਹ ਇਤਿਹਾਸ ਵਾਸਤੇ ਸਾਡੀ ਜਿਹੜੀ ਸਮਝ ਹੈ, ਅੱਜ ਦੇ ਹਾਲਾਤ ਵਾਸਤੇ ਸਾਡੀ ਜਿਹੜੀ ਸਮਝ ਹੈ, ਆਉਂਦੇ ਹੋਏ ਸਮੇਂ ਵਾਸਤੇ, ਇਹਨਾਂ ਛੋਟਿਆਂ ਬਾਲਾਂ ਵਾਸਤੇ ਸਾਡੀ ਜਿਹੜੀ ਸਮਝ ਹੈ ਕਿ ਇਹਨਾਂ ਦਾ ਭਵਿੱਖ ਬਣਾਵਾਂਗੇ। ਅਸੀਂ ਕਿਵੇਂ ਬਣਾਵਾਂਗੇ? ਹੋਰਾਂ ਦੇ ਤਰੀਕੇ ਨਾਲ ਪੜ੍ਹਾਈ ਪੜ੍ਹਾ ਕੇ ਇਹਨਾਂ ਨੂੰ ਨੌਕਰ ਬਣਾਉਣ ਦੇ ਯੋਗ ਕਰਾਂਗੇ। ਇਤਿਹਾਸ ਕਿਹਦਾ ਸੁਣਾਉਣਾ ਹੈ? ਸਾਹਿਬਜ਼ਾਦਿਆਂ ਦਾ। ਧੀਆਂ ਪੁੱਤਾਂ ਨੂੰ ਕਰਨਾ ਕੀ ਹੈ? ਯੋਗ ਬਣਾਉਣਾ ਨੌਕਰ ਹੋਣ ਦੇ, ਕਿਉਂ ਕਿਸੇ ਦੇ ਦਰਬਾਰ 'ਚ ਖੜ੍ਹੇ ਹੋਣ ਅਤੇ ਸਜ਼ਾ ਤੈਅ ਕਰਾਉਣ ਕਿ ਸਰਕਾਰ ਦੇ ਖਿਲਾਫ਼ ਬੋਲਣ ਵਾਲੇ ਨੂੰ ਐਂ ਸਜ਼ਾ ਦਿਓ ਕਿ ਪੀ ਇਸ ਗੱਲ ਬਣਨ। ਉਹ ਇਹ ਜਿਹੜੀ ਸਿੱਖਿਆ ਹੈ ਘੱਟੋ ਘੱਟ ਧਰਮ ਦੇ ਪੱਖ ਤੋਂ ਇਹ ਵੇਖਣ ਵਾਲੀ ਹੈ। ਅਸੀਂ ਗੁਰਬਾਣੀ ਦੀ ਸੰਥਿਆ ਉਹਦਾ ਪਾਠ ਗੁਰੂ ਘਰਾਂ 'ਚ ਆਪਣੇ ਘਰਾਂ 'ਚ ਇਸੇ ਤਰ੍ਹਾਂ ਇਤਿਹਾਸ ਦੀ ਸਿੱਖਿਆ ਗੁਰੂ ਘਰਾਂ 'ਚ ਆਪਣੇ ਘਰਾਂ 'ਚ ਇਸ ਤੋਂ ਵੀ ਅਗਾਂਹ ਸਾਡੇ ਉਹਨੂੰ ਵਧੀਆ ਵਕਤਾ ਜਾਂ ਵਿਦਵਾਨ ਮੰਨਿਆ ਜਾਂਦਾ ਜਿਹੜਾ ਸੰਗਤ ਦੇ ਹੰਝੂ ਕਢਾ ਦੇ ਕਿ ਗੁਰੂ ਇੰਨੀ ਠੰਡ ਸੀ ਬਹੁਤ ਜ਼ਿਆਦਾ ਉਸ ਸਾਲ। ਇਹ ਸੱਚੀ ਗੱਲ ਹੈ, ਜਿਹੜੇ ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਉਹ ਸਾਲ ਦੁਨੀਆ 'ਚ ਸਭ ਤੋਂ ਠੰਡੇ ਸਾਲਾਂ 'ਚ ਸੀ। ਇਹ ਸੱਚੀ ਗੱਲ ਹੈ ਵੀ ਜੇ ਤੁਸੀਂ ਉੱਚੀ ਥਾਂ ਚੜ੍ਹ ਜਾਓ ਤਾਂ ਠੰਡ ਵੱਧ ਲੱਗਦੀ ਹੈ, ਇਹ ਵੀ ਸੱਚੀ ਗੱਲ ਹੈ। ਇਤਿਹਾਸ ਬਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਿਹੜਾ ਵੇਰਵਾ ਮਿਲਦਾ ਉਹ ਸੱਚਾ ਹੈ, ਪਰ ਉਹਨੂੰ ਸੰਗਤ ਦਾ ਰੋਣ ਕਢਾਉਣ ਵਾਸਤੇ ਨਹੀਂ ਵਰਤਣਾ, ਉਹਨੂੰ ਸੰਗਤ ਦੇ ਹੱਡਾਂ 'ਚ ਵਸਾਉਣ ਵਾਸਤੇ ਦੱਸਣਾ ਕਿ ਜਿੱਦਾਂ ਸਾਡੇ 'ਤੇ ਆ ਜਾਏ ਨਾ ਵਾਰੀ ਉਹਦੇ ਨੇੜੇ ਤੇੜੇ ਰਹਿ ਸਕੀਏ। ਜਦੋਂ ਕਿਸੇ ਦੇ ਬੂਹੇ ਪੁਲਿਸ ਦੀਆਂ ਦੋ ਗੱਡੀਆਂ ਆ ਜਾਂਦੀਆਂ ਨੇ ਤਾਂ ਉਹ ਚਿਹਰਾ ਖੁਸ਼ਕ ਹੋ ਜਾਂਦਾ ਹੈ। ਕਿਉਂ? ਕਿਉਂਕਿ ਸੰਸਾਰ ਦੇ ਤਰੀਕੇ ਨਾਲ ਜ਼ਿੰਦਗੀ ਸਮਝ ਆ ਰਹੀ ਹੈ, ਲੱਗਦਾ ਕਿ ਕਸੁੰਨ ਵੱਡਾ ਹੈ, ਰੱਬ ਪਤਾ ਨਹੀਂ ਹੈ ਕਿ ਨਹੀਂ ਹੈ, ਇੱਦਾਂ ਮਨ ਦੀ ਹਾਲਤ ਹੋ ਜਾਂਦੀ ਹੈ। ਜਿਹਦਾ ਇੱਦਾਂ ਮਨ ਡੋਲਦਾ ਉਹਨੂੰ ਇਤਿਹਾਸ ਕਿਵੇਂ ਸਮਝ ਆਏਗਾ ਭਲਾ, ਉਹਨੂੰ ਔਖੇ ਵੇਲੇ ਕੀ ਸਮਝ ਆਏਗਾ? ਉਹ ਜਾਨ ਬਚਾਉਣ ਭੱਜੇਗਾ ਕਿ ਫਰਜ਼ ਨਿਭਾਏਗਾ? ਜਾਨ ਬਚਾਉਣ ਵਾਸਤੇ ਭੱਜਣਾ ਇੱਕ ਜੀਵ ਦਾ ਕੰਮ ਹੈ, ਜਦੋਂ ਔਖ ਬਣਦੀ ਹੈ ਬਹੁਤੇ ਜੀਵ ਆਪਣੀ ਜਾਨ ਬਚਾਉਣ ਨੂੰ ਭੱਜਦੇ ਨੇ। ਪਰ ਤੁਸੀਂ ਇਹ ਵੀ ਦੇਖਣ ਵਾਲਾ ਹੁੰਦਾ ਕਿ ਜਦੋਂ ਬੱਚਿਆਂ ਦਾ ਮਸਲਾ ਆਉਂਦਾ ਉਦੋਂ ਚਿੜੀਆਂ ਵੀ ਸੱਪ ਨੂੰ ਠੁੰਗਾ ਮਾਰਦੀਆਂ ਨੇ। ਘੱਟੋ ਘੱਟ ਜੀਵਾਂ ਵਾਲਾ ਫਰਜ਼ ਤਾਂ ਨਿਭਾਈਏ, ਸੰਸਾਰੀਆਂ ਵਾਲਾ ਤਾਂ ਨਿਭਾਉਣਾ ਹੀ ਚਾਹੀਦਾ, ਪਰ ਸਾਡੀ ਜਿਹੜੀ ਬੇਨਤੀ ਹੈ ਅੱਜ ਦੀ ਉਹ ਹੈ ਸਿੱਖਾਂ ਵਾਲੇ ਫਰਜ਼ ਨਿਭਾਉਣ ਦੀ। ਤਾਂ ਇਹ ਤਿੰਨੇ ਜਿਹੜੇ ਪੜਾਅ ਨੇ ਸਾਡਾ ਫਰਜ਼ ਨਿਭਾਉਣ ਦੇ ਉਹ ਵੇਖਣ ਵਾਲੇ ਹਨ। ਮੈਂ ਹੋਰ ਥਾਂ ਵੀ ਬੇਨਤੀ ਕਰਦਾ, ਤੁਹਾਡੇ ਇੱਥੇ ਵੀ ਤੁਹਾਡੇ ਸਾਹਮਣੇ ਕਰਦਾ ਕਿ ਇੱਕ ਪੱਖ ਇਹ ਹੈ ਕਿ ਅਸੀਂ ਕੰਨੀ ਗੁਰਬਾਣੀ ਪਾਈਏ, ਕੰਨੀ ਇਤਿਹਾਸ ਪਾਈਏ, ਮੂੰਹੋਂ ਬਾਣੀ ਬੋਲੀਏ, ਮੂੰਹੋਂ ਇਤਿਹਾਸ ਸੁਣਾਈਏ, ਪਰ ਇਹ ਵੀ ਸਾਨੂੰ ਪਤਾ ਹੈ ਕਿ ਹਰੇਕ ਇਲਾਜ ਦੇ ਨਾਲ ਇੱਕ ਪਰਹੇਜ਼ ਵੀ ਹੁੰਦਾ ਹੈ। ਜਿਹੜੀ ਕੋਈ ਵੀ ਮਰਯਾਦਾ ਹੈ ਉਹਦੇ 'ਚ ਇਹ ਹੁੰਦਾ ਕਿ ਆਹ ਨਿਯਮ ਪਾਲਣੇ ਹਨ, ਨਾਲ ਮਨਾਹੀਆਂ ਵੀ ਹੁੰਦੀਆਂ ਨੇ। ਕਰੈਤਾਂ, ਬੱਜਰ ਕਰੈਤਾਂ ਦਾ ਜ਼ਿਕਰ ਵੀ ਹੁੰਦਾ। ਤਾਂ ਇਹ ਸਾਡੇ ਸਾਹਮਣੇ ਹੈ ਕਿ ਅੱਜ ਦੇ ਸਮੇਂ 'ਚ ਜਿੰਨੀ ਦੀ ਵਾਧੂ ਜਾਣਕਾਰੀ ਸਾਡੀਆਂ ਘਰਾਂ 'ਚ, ਸਾਡੀਆਂ ਜੇਬਾਂ 'ਚ, ਸਾਡੀਆਂ ਸਿਰਾਂ 'ਚ ਬੜੀ ਪਈ ਹੈ, ਇਹ ਸਭ ਤੋਂ ਵੱਡੀ ਬਿਮਾਰੀ ਹੈ। ਕਿਉਂਕਿ ਜਿਹੜੀ ਮੇਰੇ ਅੰਦਰ ਧੁੰਨ ਵੱਜ ਰਹੀ ਹੈ, ਪਾਠ ਕਰਦਿਆਂ ਵੀ, ਇਤਿਹਾਸ ਸੁਣਾਉਂਦਿਆਂ ਵੀ, ਚੁੱਪ ਬੈਠਿਆਂ ਵੀ, ਉਹ ਪ੍ਰਗਟ ਹੋ ਰਹੀ ਹੈ, ਉਹ ਰੁਕਦੀ ਨਹੀਂ ਹੈ। ਹਰ ਬੰਦੇ ਕੋਲ ਇੰਨੀ ਜ਼ਿਆਦਾ ਫਾਲਤੂ ਜਾਣਕਾਰੀ ਹੈ ਜਿਹੜੀ ਨਾ ਸਿਰਫ ਉਹਦਾ ਸਗੋਂ ਉਹ ਅਸੀਂ ਖੰਡਾ ਖੰਡਾ ਕੇ ਦੂਜਿਆਂ ਦਾ ਜੀਵਨ ਵੀ ਬਰਬਾਦ ਕਰਦੇ ਹਾਂ। ਅੱਜ ਤੋਂ 10 ਸਾਲ ਪਹਿਲਾਂ ਇੱਕ 1000 ਦੇ ਕਰੀਬ ਜਿਹੜੇ ਮਨੋਵਿਗਿਆਨੀ ਹੁੰਦੇ ਹੈ ਉਹਨਾਂ ਨੂੰ ਲਾ ਕੇ ਸਾਲ ਭਰ ਵਾਸਤੇ 1,00,000 ਤੋਂ ਜ਼ਿਆਦਾ ਬੰਦਿਆਂ 'ਤੇ ਇਹ ਤਜਰਬਾ ਕੀਤਾ ਗਿਆ ਜਿਹੜੇ ਅਸੀਸਾ ਵਰਤਦੇ ਸੀਗੇ। ਉਹਦੇ 'ਚ ਦੋ ਗੱਲਾਂ ਸਾਡੇ ਇੱਥੇ ਕੰਮ ਦੀਆਂ ਨੇ। ਉਹ ਗੱਲ ਪਹਿਲੀ ਇਹ ਨਿਕਲ ਕੇ ਆਈ ਕਿ ਜਿਹੜੇ ਬੰਦੇ ਸੀਸਾ ਵਰਤਦੇ ਨੇ ਇੱਕ ਤਾਂ ਉਹ ਮਾੜੀਆਂ ਗੱਲਾਂ ਵੇਖਦੇ ਜ਼ਿਆਦਾ ਨੇ, ਉਹ ਮਾੜੀਆਂ ਖਬਰਾਂ ਨੂੰ ਜ਼ਿਆਦਾ ਵੇਖਦੇ ਨੇ, ਦੂਜਾ ਉਹਨਾਂ ਨੂੰ ਫੈਲਾਉਂਦੇ ਵੀ ਜ਼ਿਆਦਾ ਨੇ। ਜੇ ਚੰਗੀ ਸੁਣ ਲਈ ਵਾਹ ਵਾਹ ਕਰਕੇ ਉੱਤੇ ਬੰਦ, ਜੇ ਮਾੜੀ ਵੇਖ ਲਈ ਤਾਂ ਵੱਧ ਤੋਂ ਵੱਧ ਨੂੰ ਭੇਜਦੇ ਨੇ। ਇਕੱਲਾ ਸਿੱਖਾਂ ਦੀ ਗੱਲ ਨਹੀਂ ਹੈ ਜਾਂ ਸਾਡੀ ਨਹੀਂ, ਸਾਰੀ ਦੁਨੀਆ 'ਚ ਇਹ ਸੁਭਾਅ ਹੈ। ਤਾਂ ਜਦੋਂ ਅਸੀਂ ਆਪਣਾ ਫਰਜ਼ ਨਿਭਾਉਣਾ ਹੈ ਆਪਣੇ ਬੱਚਿਆਂ ਪ੍ਰਤੀ, ਤਾਂ ਉਹਦੇ 'ਚ ਇਹ ਗੱਲ ਸ਼ਾਮਿਲ ਹੈ ਵੀ ਜਿਵੇਂ ਸਿਆਣੇ ਆਪਣੇ ਘਰ ਕਿਸੇ ਗੁਆਂਢੀ ਨੂੰ ਵੀ ਨਸ਼ਾ ਕਰਕੇ ਨਹੀਂ ਸੀ ਆਉਣ ਦਿੰਦੇ ਹੁੰਦੇ ਪਹਿਲਾਂ, ਤਾਂ ਉਵੇਂ ਫਾਲਤੂ ਜਾਣਕਾਰੀ ਪਹਿਲਾਂ ਇਕੱਠੀ ਕਰਨੀ ਬੰਦ ਕਰਨੀ ਚਾਹੀਦੀ ਹੈ। ਜਿਹੜਾ ਕੋਈ ਵਿਦਵਾਨ ਹੈ ਉਹ ਦੁਨੀਆ ਦੀਆਂ ਖਬਰਾਂ ਪੜ੍ਹੇ, ਜਿਹੜਾ ਕੋਈ ਵਪਾਰੀ ਹੈ ਉਹ ਵੀ ਪੜ੍ਹੇ, ਜਿਹੜੇ ਕਿਹੜੇ ਨੇ ਰਾਜਨੇਤਾ ਕਰਨਾ ਹੈ ਨੇਤਾਗਿਰੀ ਕਰਨੀ ਹੈ ਉਹ ਵੀ ਪੜ੍ਹੇ। ਆਮ ਸੰਸਾਰੀ ਜੀਵਨ ਵਾਲਾ ਬੰਦਾ ਕਿਉਂ ਜੱਗ ਜਹਾਨ ਦਾ ਕੂੜਾ ਆਪਣੇ ਸਿਰ 'ਚ ਪਵਾਉਂਦਾ? ਕਿਉਂਕਿ ਸਭ ਤੋਂ ਕੀਮਤੀ ਕੀ ਹੈ? ਸਭ ਤੋਂ ਕੀਮਤੀ ਹੈ ਜੀ ਸਮਾਂ। ਦੁਨੀਆ 'ਚ ਜਿਹੜੇ ਸਭ ਤੋਂ ਵੱਡੀਆਂ ਗੱਦੀਆਂ 'ਤੇ ਬੈਠੇ ਨੇ, ਜਿਹੜੇ ਸਭ ਤੋਂ ਅਮੀਰ ਨੇ, ਉਹਨਾਂ ਕੋਲ ਵੀ ਦਿਨ ਰਾਤ ਓਡਾ ਹੀ ਹੈ ਜਿੱਡਾ ਸਾਡੇ ਕੋਲ ਹੈ। ਤਾਂ ਇਸ ਕਰਕੇ ਸਭ ਤੋਂ ਕੀਮਤੀ ਸਮਾਂ ਹੈ ਜਿਹੜਾ, ਇਹਨੂੰ ਬੇਲੋੜੀ ਗਲਤ ਜਾਣਕਾਰੀ ਇਕੱਠੀ ਕਰਨ ਵਾਸਤੇ ਨਹੀਂ ਵਰਤਣਾ ਚਾਹੀਦਾ। ਜੇ ਇਕੱਠੀ ਹੋ ਗਈ ਹੈ ਉਹਨੂੰ ਫੈਲਾਉਣ ਵਾਸਤੇ ਨਹੀਂ ਵਰਤਣਾ ਚਾਹੀਦਾ। ਇਹ ਮੈਂ ਮਿਸਾਲ ਤਾਂ ਦੇ ਰਿਹਾ, ਪਿਛਲੇ 10 ਸਾਲਾਂ 'ਚ ਮੇਰੇ ਨਾਲ ਇੱਦਾਂ ਵਾਪਰਿਆ ਕਿ ਬਹੁਤ ਵਧੀਆ ਕਹਾਉਂਦੇ ਬੰਦਿਆਂ ਨੇ ਵੀ ਉਹ ਤਸਵੀਰਾਂ ਭੇਜੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਸਨ। ਚਲੋ ਦੋ ਚਾਰ ਨੂੰ ਤਾਂ ਮੈਂ ਕਿਹਾ ਫੋਨ ਕਰਕੇ ਵੀ ਭਾਈ ਮੱਥੇ 'ਤੇ ਹੱਥ ਮਾਰੋ, ਮਾੜਾ ਮੋਟਾ ਤੁਹਾਨੂੰ ਲੱਗੇ ਪਤਾ ਕਿ ਕੀ ਕਰਦੇ ਹੋ। ਗੁਰੂ ਦੀ ਬੇਅਦਬੀ ਹੈ ਅਤੇ ਤੁਸੀਂ ਉਹਦੀ ਤਸਵੀਰ ਗਾਂ ਸਾਂਝੀ ਕਰ ਰਹੇ ਹੋ, ਉਹ ਤੁਹਾਡੇ ਘਰ ਤੁਹਾਡੀ ਧੀ ਭੈਣ ਦੀ ਬੇਅਦਬੀ ਹੋ ਜੇ ਕਰੋਗੇ ਸਾਂਝੀ? ਕਦੀ ਨਹੀਂ ਕਰਦੇ। ਆਪਣੀ ਨਿੱਜੀ ਸੰਸਾਰੀ ਇੱਜ਼ਤ ਇੰਨੀ ਪਿਆਰੀ ਹੈ ਅਤੇ ਗੁਰੂ ਨਾਲ ਪਿਆਰ ਕਿੰਨਾ ਕੁ ਹੈ? ਸੰਸਾਰੀ ਪੱਖ ਤੋਂ ਕੀ ਵਾਪਰਦਾ? ਸਿੱਖਾਂ ਦੀ ਇੱਕ ਸੰਸਥਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਪ੍ਰਧਾਨ ਨੇ ਕਿਸੇ ਬੀਬੀ ਨੂੰ ਗਾਲ ਕੱਢੀ, ਦੂਜੇ ਦਿਨ ਉਹਦੀ ਮਾਫ਼ੀ ਮੰਗ ਲਈ ਉਹਨਾਂ ਨੇ। ਸੰਸਾਰੀ ਤਰੀਕੇ ਦਾ ਇੰਨਾ ਡਰ ਹੈ। ਅਨੰਦਪੁਰ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਯਾਦ ਗੁਰਦੁਆਰਾ ਅਸੀਸਗੰਜ ਸਾਹਿਬ ਹੈ, ਉਹਨੂੰ ਉਹਨਾਂ ਨੇ ਬਦਲਣਾ ਮੱਥ ਲਿਆ, 5 ਮਹੀਨਿਆਂ ਬਾਅਦ ਅੱਜ ਤੱਕ ਮਾਫ਼ੀ ਨਹੀਂ ਮੰਗੀ ਉਹਨਾਂ ਨੇ। ਮਤਲਬ ਸੰਸਾਰੀ ਤੌਰ 'ਤੇ ਇੰਨਾ ਡਰ ਹੈ, ਧਰਮ ਰੂਪ ਦੇ ਵਿੱਚ ਧੇਲੇ ਦਾ ਪੈ ਨਹੀਂ ਹੈ। ਜਿਹੜੇ ਮਨੁੱਖਾਂ ਦੀ ਆਵਾਜਾਵੀ ਹੈ ਰਹਿਣੀ ਸੰਸਾਰ ਦੇ ਉੱਤੇ, ਰੋਜ਼ ਲੱਖਾਂ ਜੰਮਦੇ, ਰੋਜ਼ ਲੱਖਾਂ ਮਰਦੇ ਨੇ। ਗੁਰੂ ਦੀ ਨਿਸ਼ਾਨੀ ਇੱਕ ਸਾਰੇ ਬ੍ਰਹਿਮੰਡ ਦੇ ਵਿੱਚ, ਜੇ ਮਿੱਟੀ ਦੁਬਾਰੇ ਨਹੀਂ ਬਣੇਗੀ, ਸਾਡੇ ਵਰਗੇ ਰੋਜ਼ ਜੰਮਣਗੇ। ਤਾਂ ਵੇਖਣ ਵਾਲੀ ਗੱਲ ਇਹ ਹੈ ਜੀ ਕਿ ਧਰਮ ਦੇ ਪੱਖ ਤੋਂ ਅਤੇ ਸੰਸਾਰ ਦੇ ਪੱਖ ਤੋਂ ਇੱਕੋ ਹੀ ਚੀਜ਼ ਦੇ ਮਾਨੇ ਬਿਲਕੁਲ ਵੱਖਰੇ ਹੋ ਸਕਦੇ ਹੈ। ਇੱਕ ਸਾਖੀ ਜਿਹੜੀ ਲਿਖੀ ਹੋਈ ਹੈ ਬਹੁਤ ਪੁਰਾਣੀ ਛੋਟੀ ਜਿਹੀ, ਕਿ ਜਦੋਂ ਜ਼ਕਰੀਆ ਖਾਨ ਦਾ ਵੇਲਾ ਸੀ, ਭਾਈ ਮਨੀ ਸਿੰਘ ਹੋਣਾ ਨੇ ਇਹ ਸੋਚਿਆ ਵੀ ਸਾਰਾ ਪੰਥ ਵਿਖੜਿਆ ਪਿਆ, ਜੇ ਇਕੱਠਾ ਹੋ ਜੇ। ਉਹਨਾਂ ਨੇ ਸਰਕਾਰ ਨਾਲ ਕਹਿੰਦੇ ਗੱਲ ਤੋਰੀ, ਸਰਕਾਰ ਨੇ 5000 ਰੁਪਇਆ ਲੈ ਕੇ ਕਿਹਾ ਕਿ ਤੁਸੀਂ 5000 ਦਾ ਸਾਨੂੰ ਨਜ਼ਰਾਨਾ ਤਾਰੋ ਅਤੇ ਆਪਦਾ ਦੀਵਾਲੀ ਦਾ ਮੌਕਾ ਮਨਾ ਲਓ ਆਪਦਾ। ਹੌਲੀ ਹੌਲੀ ਸਿੱਖਾਂ ਨੂੰ ਪਤਾ ਲੱਗਿਆ ਸਰਕਾਰ ਦੀ ਮਨਸ਼ਾ ਇਹ ਹੈ ਕਿ ਜਦੋਂ ਇਹ ਇਕੱਠੇ ਹੋਣਗੇ ਇਕੱਠਿਆਂ ਨੂੰ ਮਾਰਨਾ ਸੌਖਾ ਹੋ ਜਾਏਗਾ। ਤਾਂ ਸਾਖੀ ਇਹ ਕਹਿੰਦੀ ਕਿ ਇੱਕ ਮਾਤਾ ਚੱਲ ਪਈ ਆਪਣੇ ਪੁੱਤਰ ਨੂੰ ਲੈ ਕੇ ਦਰਬਾਰ ਸਾਹਿਬ ਵੱਲ। ਉਹ ਜਿਹੜੇ ਸਿੱਖਾਂ ਦੇ ਹਮਾਇਤੀ ਸੀ ਉਹਨਾਂ ਨੇ ਸੁਨੇਹਾ ਭੇਜਿਆ ਕਿ ਮੁੜ ਜਾਓ ਪਿੰਡਾਂ ਨੂੰ, ਦਰਬਾਰ ਸਾਹਿਬ ਨਾ ਆਇਓ, ਸਰਕਾਰ ਮਾਰੇਗੀ। ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ ਕਿ ਉਹ ਮਾਤਾ ਲੈ ਕੇ ਚੱਲੀ ਤਾਂ ਉਹ ਸਿਪਾਹੀਆਂ ਨੇ ਮੋੜਿਆ। ਉਹ ਜਦੋਂ ਉਹਨੇ ਦੇਖਿਆ ਵੀ ਉਹ ਗਾਹਾਂ ਫਿਰ ਜਾਂਦੀ ਹੈ, ਉਹ ਅੱਗੋਂ ਆ ਕੇ ਕਹਿੰਦਾ ਕਿ ਜੇ ਤੈਨੂੰ ਆਪਣੀ ਜਾਨ ਦਾ ਫਿਕਰ ਨਹੀਂ ਹੈ, ਇਹ ਜਿਹੜਾ ਬੱਚਾ ਨਾਲ ਲੈ ਜਾਨੀ ਹੈ ਇਹ 'ਤੇ ਤਰਸ ਕਰ ਖਾ ਮਾੜਾ ਜਾ। ਉਹ ਸਾਖੀ ਕਹਿੰਦੀ ਹੈ, ਉਹ ਮਾਤਾ ਕਹਿੰਦੀ ਇਹ 'ਤੇ ਤਰਸ ਕਰਦੀ ਹਾਂ ਤਾਂ ਹੀ ਤਾਂ ਗੁਰੂ ਦੇ ਦਰ 'ਤੇ ਲਈ ਜਾਨੀ ਹੈ। ਇਹਨੂੰ ਧਰਮ ਦੇ ਪੱਖ ਤੋਂ ਬੱਚੇ ਨੂੰ ਕੀ ਸਿਖਾਉਣਾ ਹੈ? ਇਹ ਅਸੀਂ ਤਾਂ ਸਿਖਾ ਸਕਦੇ ਜੇ ਸਾਨੂੰ ਇਹ ਪਤਾ ਹੋਵੇ ਕਿ ਸਿਖਾਉਣ ਦੀ ਥਾਂ ਸਹੀ ਕਿਹੜੀ ਹੈ। ਸਿਖਾਉਣ ਦਾ ਸਹੀ ਤਰੀਕਾ ਕਿਹੜਾ ਹੈ, ਕਿਉਂਕਿ ਤਰੀਕੇ ਦਾ ਮੁੱਲ ਬਹੁਤ ਵੱਡਾ ਹੈ, ਥਾਂ ਦਾ ਮੁੱਲ ਬਹੁਤ ਵੱਡਾ ਹੈ। ਮਿਸਾਲ ਵਜੋਂ ਇਹ ਗੁਰੂ ਦਾ ਘਰ ਹੈ, ਇੱਥੇ ਕੀ ਚੱਲੇਗਾ? ਪਾਠ ਹੋਏਗਾ, ਕੀਰਤਨ ਹੋਏਗਾ, ਵਿਆਖਿਆ ਹੋਏਗੀ, ਅਰਦਾਸ ਹੋਏਗਾ, ਭਜਨ ਸਿਮਰਨ ਹੋਏਗਾ। ਇਹ ਥਾਂ ਸਾਡੀ ਹੈ, ਇੱਥੇ ਜੋ ਹੋਏਗਾ ਉਹ ਸਾਡੀ ਪਰੰਪਰਾ ਮੁਤਾਬਕ ਸਹੀ ਹੋਏਗਾ। ਇਦੋਂ ਬਾਅਦ ਸਾਡੇ ਬੱਚੇ ਕਿੱਥੇ ਜਾਂਦੇ ਨੇ? ਸਕੂਲ 'ਚ। ਉੱਥੇ ਜੋ ਹੁੰਦਾ ਕੀ ਹੁੰਦਾ? ਇਹ ਨਿੱਕੇ ਬੱਚੇ ਤੁਹਾਡੇ ਹਰ ਸਾਲ 3-3, 5-5 ਸਾਲ ਦੇ ਜਵਾਕ, ਟਿੱਕੇ ਲਾ ਕੇ ਕੁੜੀਆਂ, ਤੁਰਲੇ ਲਾ ਕੇ ਜਵਾਕ, ਗੀਤਾਂ 'ਤੇ ਨੱਚਦੇ ਕਿਹੜਿਆਂ 'ਤੇ? ਜਿਹੜੇ ਗੁਰੂ ਦੀ ਮਰਯਾਦਾ ਤੋਂ ਉਲਟੇ ਨੇ। ਸਿੱਖਾਂ ਦੇ ਜਿੰਨੇ ਖਾਲਸਾ ਸਕੂਲ ਨੇ, ਜਿੰਨੇ ਸਾਡੇ ਕਾਲਜ ਨੇ, ਹਰ ਸਾਲ ਕਈ ਕਰੋੜਾਂ ਰੁਪਈਆ ਖਰਚਦੇ ਇਸ ਗੱਲ ਦੇ ਉੱਤੇ ਕਿ ਸਾਡੇ ਜਵਾਕਾਂ ਨੂੰ ਨੱਚਣਾ ਆ ਜਾਵੇ ਤਰੀਕੇ ਨਾਲ। ਪਰੰਪਰਾ ਸਿਖਾਉਣ ਦਾ ਜ਼ਿੰਮਾ ਸਾਡਾ ਧਰਮ ਇਤਿਹਾਸ ਦੇ ਵਜੋਂ ਹੈ। ਸੰਸਾਰ ਤਾਂ ਆਪਣਾ ਕੰਮ ਸਿਖਾ ਰਿਹਾ ਜੀ, ਹਰੇਕ ਦੀ ਜੇਬ 'ਚ ਸੀਸਾ ਹੈ। ਸਰਕਾਰਾਂ ਦੇ ਕਾਨੂੰਨ, ਦੁਨੀਆਂ ਦਾ ਚੱਲਣ ਸਾਡੇ ਘਰ ਆਪੇ ਪਹੁੰਚ ਜਾਂਦਾ, ਲੈਣ ਨਹੀਂ ਜਾਣਾ ਪੈਂਦਾ। ਕੱਪੜਿਆਂ ਦਾ ਰਿਵਾਜ਼ ਕਿਹੜਾ, ਤੁਹਾਨੂੰ ਪੁੱਛਣ ਜਾਣਾ ਪੈਂਦਾ ਕਦੇ? ਤੁਹਾਡੇ ਘਰ ਆਪੇ ਪਹੁੰਚ ਜਾਂਦਾ ਕਿ ਆਹ ਰਿਵਾਜ਼ ਹੈ ਕੱਪੜਿਆਂ ਦਾ। ਸਾਡੇ ਮੁੰਡਿਆਂ ਦੀ ਦੇਖ ਲਿਓ, ਵੀ ਕਦੇ ਖੁੱਲ੍ਹੀਆਂ ਪੈਂਟਾਂ, ਕਦੇ ਭੀੜੀਆਂ ਪੈਂਟਾਂ, ਕਦੇ ਉੱਚੀਆਂ ਪੈਂਟਾਂ, ਕਦੇ ਨੀਵੀਆਂ ਪੈਂਟਾਂ। ਸੰਸਾਰ ਦਾ ਤਰੀਕਾ ਆਪੇ ਪਹੁੰਚ ਜਾਂਦਾ, ਧਰਮ ਦਾ ਤਰੀਕਾ ਆਪ ਦੇ ਅਮਲ ਨਾਲ ਜਿਉਂਦਾ ਰੱਖਣਾ ਪੈਂਦਾ। ਸ਼ਹੀਦੀ ਦਿਹਾੜੇ ਮਨਾਉਣ ਦਾ ਅਸਲੀ ਮੰਤਵ ਇਹ ਹੈ ਕਿ ਅਸੀਂ ਆਪਣੀ ਪਰੰਪਰਾ ਮੁਤਾਬਕ ਇਹਨਾਂ ਨੂੰ ਮਨਾਉਂਦੇ ਰਹਿ ਸਕੀਏ। ਤੁਸੀਂ ਵੇਖਦੇ ਹੋਵੋਗੇ ਕਿ 1990 ਤੱਕ ਕਿਸੇ ਵੀ ਇਤਿਹਾਸਿਕ ਜੋੜ ਮੇਲੇ 'ਚ ਲੰਗਰਾਂ 'ਚ ਲੋਕ ਜੋੜੇ ਪਾ ਕੇ ਲੰਗਰ ਨਹੀਂ ਛਕਦੇ ਸੀ। ਅਗਲੇ ਹਫ਼ਤੇ ਸਭਾ ਸ਼ੁਰੂ ਹੋਏਗੀ ਫਤਿਹਗੜ੍ਹ ਸਾਹਿਬ, ਤੁਸੀਂ ਦੇਖਿਓ ਜਾ ਕੇ ਕਿ ਕਿੰਨੀਆਂ ਥਾਵਾਂ ਦੇ ਬੰਦੇ ਜੋੜਿਆਂ ਸਮੇਤ ਲੰਗਰ ਵਰਤਾਉਂਦੇ ਨੇ। ਧਰਮ ਇਤਿਹਾਸ ਸੌਖ ਦਾ ਨਾਂ ਨਹੀਂ ਹੈ। ਸਾਡੇ ਸਿਰ 'ਤੇ ਜਿਹੜਾ ਪੁਰਖਿਆਂ ਨੇ, ਜਿਹੜਾ ਗੁਰੂ ਨੇ ਫਰਜ਼ ਧਰਿਆ, ਉਹਨੂੰ ਨਿਭਾਉਣ ਦਾ ਮਸਲਾ ਹੈ। ਸੰਸਾਰ ਦੇ ਤਰੀਕੇ ਨਾਲ ਗੱਲਾਂ ਇਹ ਬੱਚੇ ਆਪੇ ਸਿੱਖ ਜਾਣਗੇ, ਜਮੇਂ ਸਿਖਾਉਣ ਦੀ ਲੋੜ ਨਹੀਂ ਹੈ। ਗਾਲ ਕੱਢਣੀ ਦੁਨੀਆ ਸਿਖਾ ਦੇਵੇਗੀ, ਅਸੀਂ ਤਾਂ ਵਾਹਿਗੁਰੂ ਕਹਿਣ ਸਿਖਾਉਣਾ। ਸ਼ਹੀਦਾਂ ਦਾ ਜਿਹੜਾ ਨਾਂ ਲੈ ਰਹੇ ਹਾਂ ਉਹਦਾ ਇੱਕੋ ਹੀ ਮਤਲਬ ਬਹੁਤ ਸਾਫ਼ ਹੈ ਕਿ ਜੋ ਵੀ ਸਮੇਂ ਦਾ ਜ਼ਾਲਮ ਹੈ ਉਹਦੇ ਖਿਲਾਫ਼ ਸਿੱਖ ਨੇ ਖੜਨਾ ਹੈ। ਉਹਦੀ ਸ਼ਕਲ ਕਿਹੋ ਜਿਹੀ ਮਰਜ਼ੀ ਹੋਵੇ, ਉਹਦਾ ਨਾਂ ਕਿਹੋ ਜਿਹਾ ਮਰਜ਼ੀ ਹੋਵੇ, ਉਹ ਖਾਨਦਾਨੀ ਰਾਜਾ ਹੋਵੇ, ਉਹ ਚੁਣਿਆ ਹੋਇਆ ਬਾਦਸ਼ਾਹ ਹੋਵੇ, ਉਹ ਜੋ ਮਰਜ਼ੀ ਹੋਵੇ ਜੀ, ਸ਼ਹਾਦਤ ਆਖਰ ਕਿਸੇ ਜ਼ਾਲਮ ਦੇ ਹੱਥੋਂ ਹੁੰਦੀ ਹੈ ਨਾ ਜੀ। ਜੇ ਜ਼ਾਲਮ ਦੇ ਹਕੂਮਤ ਦਾ ਪ੍ਰਸੰਗ ਵਿਸਰ ਜਾਏ ਸਾਡੀ ਮੌਜੂਦਾ ਜ਼ਿੰਦਗੀ 'ਚੋਂ ਤਾਂ ਇਤਿਹਾਸ ਕਿਵੇਂ ਸਮਝ ਪਏਗਾ? ਮੁਖਬਰੀ ਕਰਨ ਵਾਲੇ ਕੌਣ ਸੀ? ਸਾਡੇ ਹੀ ਸਮਾਜ ਦੇ ਬੰਦੇ ਸਨ ਜਿਨ੍ਹਾਂ ਨੇ ਬੱਚਿਆਂ ਨੂੰ ਹੱਥ ਕੜੀਆਂ ਲਾਈਆਂ, ਤੋਰਿਆ। ਉਹ ਇੱਥੋਂ ਦੇ ਲੋਕ ਸਨ ਜੋ ਦਰਬਾਰ ਸਾਹਿਬ ਤੋਂ ਹਮਲੇ ਤੋਂ ਬਾਅਦ ਸਾਡੇ ਇੱਥੇ ਖਾੜਕੂ ਲਹਿਰ ਚੱਲੀ, ਜਿਨ੍ਹਾਂ ਨੇ ਬੰਦਿਆਂ ਨੂੰ ਫੜਾਇਆ, ਉਹਨਾਂ ਨੂੰ ਪਾੜਿਆ, ਘੜੀਸ ਘੜੀਸ ਮਾਰਿਆ, ਟੋਟੇ ਕਰਕੇ ਬੰਦਿਆਂ ਨੂੰ ਪ੍ਰੈਸਾਂ ਲਾ ਕੇ ਸਾੜਤਾ। ਇੱਥੋਂ ਦੇ ਬੰਦੇ ਸਨ। ਪਰ ਅਸੀਂ ਯਾਦ ਕਿਹਨੂੰ ਕਰਾਂਗੇ ਜਿਹੜੇ ਗੁਰੂ ਦੇ ਰਾਹ ਚੱਲੇ, ਜਿਹੜੇ ਸਰਕਾਰਾਂ ਦੇ ਰਾਹ ਚੱਲੇ? ਉਹ ਆਪਦਾ ਜੀਵਨ ਨੂੰ ਸੌਖਾ ਕਰਦੇ ਹੋਣਗੇ, ਪਰ ਲੱਗਦਾ ਹੀ ਹੁੰਦਾ ਹੁੰਦਾ ਨਹੀਂ ਹੁੰਦਾ। ਅਸੀਂ ਜਿੰਨੀ ਅਰਦਾਸ ਕਰਦੇ ਹਾਂ, ਆ ਸਮਾਗਮ ਦੀ ਸਮਾਪਤੀ ਦੀ ਅਰਦਾਸ ਹੋਵੇਗੀ, ਧਿਆਨ ਦੇ ਕੇ ਦੇਖਿਓ ਕਿ ਕਿੰਨਾ ਕਿੰਨਾ ਨੂੰ ਯਾਦ ਕਰ ਰਹੇ ਹਾਂ, ਕਦੋਂ ਕਦੋਂ ਤੋਂ ਯਾਦ ਕਰ ਰਹੇ ਹਾਂ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਛਕਿਆ, ਜਿਨ੍ਹਾਂ ਨੇ ਦੇਗ ਚਲਾਈ, ਜਿਨ੍ਹਾਂ ਨੇ ਤੇਗ ਵਾਹੀ, ਜਿਨ੍ਹਾਂ ਨੇ ਵੇਖ ਸੁਣ ਕੇ ਅਣਡਿੱਠ ਕੀਤਾ, ਜਰਿਆ। ਅਤੇ ਧੀਆਂ ਪੁੱਤਾਂ ਨੂੰ ਇਹੋ ਗੱਲ ਸਿਖਾਉਣੀ ਹੈ। ਸੰਸਾਰੀ ਵਿੱਦਿਆ ਜ਼ਰੂਰ ਦਿਓ ਜਿੰਨੀ ਸਮਰੱਥਾ ਹੈ, ਪਰ ਜ਼ਿੰਮੇਵਾਰੀ ਆਪਣੀ ਪਰੰਪਰਾ ਦੀ, ਗੁਰੂ ਦੀ ਸਿੱਖਿਆ ਦੇਣ ਦੀ ਸਾਡੇ 'ਤੇ ਹੈ। ਉਹ ਆਪਣੇ ਤਰੀਕੇ ਨਾਲ ਹੈ ਕਿ ਅੱਜ ਕੱਲ੍ਹ ਇਹ ਬਹੁਤ ਜ਼ੋਰ ਹੋ ਗਿਆ ਕਿ ਧਰਮ ਅਤੇ ਇਤਿਹਾਸ ਨੂੰ ਸੂਚਨਾ ਫੈਲਾਓ ਤਾਂ ਫੈਲੇਗਾ। ਜਦੋਂ ਛਾਪਾਖਾਨਾ ਆਇਆ, ਸਾਡੇ ਵਡੇਰਿਆਂ ਨੇ ਫੈਸਲਾ ਲਿਆ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਮਸ਼ੀਨ ਨਾਲ ਛਾਪੋ, ਵੱਧ ਛਪਦਾ, ਛੇਤੀ ਛਪਦਾ, ਹੱਥਾਂ ਨਾਲ ਲਿਖਣ ਦੇ ਵਿੱਚ ਉਕਾਈ ਹੋ ਜਾਂਦੀ ਹੈ, ਛਪਾਈ ਦੇ ਵਿੱਚ ਉਕਾਈ ਨਹੀਂ ਹੁੰਦੀ। ਇਹਨਾਂ ਦਲੀਲਾਂ ਦੇ ਅਧੀਨ ਆਣ ਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਸ਼ੁਰੂ ਹੋ ਗਈ। ਪਹਿਲਾਂ ਕਈਆਂ ਕਈਆਂ ਪਿੰਡਾਂ 'ਚ ਇੱਕੋ ਹੀ ਸਰੂਪ ਹੁੰਦਾ ਸੀ, ਫਿਰ ਹਰ ਪਿੰਡ ਸਰੂਪ ਹੋਏ, ਫਿਰ ਸਾਨੂੰ ਲੱਗਿਆ ਕਿ ਦੁਨੀਆ ਦੇ ਨਾਲ ਰਲੀਏ, ਫਿਰ ਹੋਰ ਸਰੂਪ ਛਾਪੇ, ਫਿਰ ਹਰ ਗੁਰੂ ਘਰ ਦੇ ਅੰਦਰ ਕਈ ਕਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ। ਫਿਰ ਲੱਗਿਆ ਦੁਨੀਆ ਦੀ ਤਕਨੀਕ ਵੱਧ ਗਈ, ਹੁਣ ਗੁਰੂ ਦਾ ਸਰੂਪ ਸੀਸੇ 'ਚ ਵੀ ਪਾਓ। ਮੈਨੂੰ ਯਾਦ ਹੈ ਸਿੱਖਾਂ ਨੇ ਬਹੁਤ ਵੱਡਾ ਸਮਾਗਮ ਕਰਿਆ ਕਿ ਫਲਾਣੇ ਵਿਦਵਾਨ ਨੇ ਗੁਰਬਾਣੀ ਦਾ PDF ਰੂਪ ਬਣਾਤਾ, ਹੁਣ ਸਿੱਖੀ ਜਾਏਗੀ ਫੈਲ। ਅੱਜ ਹਰੇਕ ਸਿੱਖ ਦੀ ਜੇਬ 'ਚ ਸੀਸਾ, ਉਹ ਸੀਸੇ ਅੰਦਰ ਕਈ ਕਈ ਜੁਗਤਾਂ, ਗੁਰਬਾਣੀ ਕਈ ਕਈ ਵਾਰੀ ਲਿਖੀ ਹੋਈ ਹੈ। ਫੈਲ ਗਈ ਸਿੱਖੀ, ਸੂਚਨਾ ਦਾ ਫੈਲਾਅ ਸੰਸਾਰੀ ਤਰੀਕਾ ਹੈ, ਰਾਜੇ ਦਾ, ਵਪਾਰੀ ਦਾ। ਗੁਰਬਾਣੀ 'ਚ ਗੁਰੂ ਸਾਹਿਬ ਨੇ ਲਿਖ ਲਿਖ ਕੇ ਕਿਹਾ ਕਿ ਜਿਹੜੀ ਬੇਲੋੜੀ ਸੂਚਨਾ ਹੈ ਇਹਦੀ ਕੋਈ ਕੀਮਤ ਨਹੀਂ ਹੈ, ਕੀਮਤ ਅੰਦਰ ਵਸਣ ਵਾਲੇ ਉਹ ਭਾਵਨਾ ਦੀ ਹੈ, ਜਿਹਦੇ ਨਾਲ ਅਨਪੜ੍ਹ ਬੰਦਾ ਵੀ ਤਰ ਜਾਂਦਾ। ਜੇ ਭਾਵਨਾ ਨਹੀਂ ਹੈ ਤਾਂ ਅਸੰਖ ਫਿਰਦੇ ਸਾਡੇ ਵਰਗੇ। ਅਸਲੀ ਮਸਲਾ ਇਸੇ ਗੱਲ ਦੇ ਅੰਦਰ ਹੈ ਕਿ ਆਪਣੇ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸਰੂਪਾਂ ਦੀ ਛਪਾਈ ਸ਼ੁਰੂ ਹੋਈ, ਗਿਣਤੀ ਵਧਾਈ, ਸੀਸੇ 'ਚ ਪਾ ਲਿਆ, ਹੁਣ ਸਾਡੇ ਲੋਕ ਪਾਠ ਵੀ ਕਰਨ ਲੱਗ ਗਏ ਇਹਦੇ ਤੋਂ ਕਿ ਹੱਥ ਨਹੀਂ ਧੋਣੇ ਪੈਂਦੇ। ਇਹਨੂੰ ਵੀ ਅਗਾਂਹ ਹੁਣ ਉਹ ਨਕਲੀ ਬੰਦੇ ਜੰਮ ਪਏ ਕਿ ਅਸੀਂ ਇਤਿਹਾਸ ਸੁਣਾਵਾਂਗੇ ਤੁਹਾਡੇ ਬੱਚਿਆਂ ਨੂੰ ਨਕਲਾਂ ਕਰਕੇ। ਇਤਿਹਾਸ ਉਹਨਾਂ ਦਾ ਹੈ ਜਿਹੜੇ ਆਪਣੇ ਵੇਲੇ 'ਚ ਵੀ ਸਿਰੇ ਦੇ ਅਸਲੀ ਸਨ, ਅਤੇ ਸੁਣਾਉਣਗੇ ਕੌਣ ਜਿਹੜੇ ਸਿਰੇ ਦੇ ਨਕਲੀ ਹਨ? ਕੌਣ ਕਲਾਕਾਰ ਜੀ? ਨਕਲਚੀ। ਜਿੰਨੀਆਂ ਵੱਧ ਨਕਲਾਂ ਕਰੂ ਬੰਦਾ, ਜਿੰਨੀ ਝੂਠੀ ਜ਼ਿੰਦਗੀ ਜਿਊ, ਉਹਨਾਂ ਵੱਡਾ ਕਲਾਕਾਰ। ਝੂਠੇ ਸਿਖਰ ਦਾ ਝੂਠ ਬੋਲ ਕੇ ਸੱਚ ਦਾ ਇਤਿਹਾਸ ਸੁਣਾਉਣਗੇ। ਡਰਨਾ ਚਾਹੀਦਾ ਰੱਬ ਤੋਂ, ਏਡਾ ਜ਼ੁਲਮ ਰੋਕ ਨਹੀਂ ਸਕਦੇ, ਉਹਦੇ ਹਿੱਸੇਦਾਰ ਨਹੀਂ ਬਣਨਾ ਚਾਹੀਦਾ। ਇਲਾਜ ਦੇ ਨਾਲ ਪਰਹੇਜ਼ ਵੀ ਹੁੰਦਾ। ਅੱਜ ਸਾਰੇ ਲੋਕ ਖੁਸ਼ ਹੁੰਦੇ ਨੇ ਕਿ ਮੈਨੂੰ ਇੰਨੇ ਲੋਕਾਂ ਨੇ ਵੇਖਿਆ। ਪਿੰਡਾਂ ਦੇ ਲੋਕ ਵੀ ਆਪਦੀ ਨਕਲ ਆਪੇ ਕਰਦੇ, ਝੂਠੀ। ਜਿਹੜੀ ਗੱਲ ਸਮਝ ਨਹੀਂ ਆ ਰਹੀ ਉਹ ਇਹ ਹੈ ਕਿ ਜੇ ਝੂਠ ਬੋਲ ਕੇ ਕੁਝ ਵੀ ਮਿਲ ਰਿਹਾ ਤਾਂ ਘੱਟ ਕੀ ਰਿਹਾ ਧਰਮ ਦਾ ਪਹਿਰਾ, ਸੱਚ ਦੀ ਕੀਮਤ, ਇਤਿਹਾਸ ਦੀ ਕੀਮਤ। ਤਿੰਨੇ ਚੀਜ਼ਾਂ ਅੱਜ ਜ਼ਿੰਦਗੀ 'ਚ ਸਭ ਤੋਂ ਵੱਡਾ ਅਸਰ ਪਾ ਰਹੀਆਂ ਨੇ, ਰਾਜਨੀਤੀ ਵੀ, ਵਪਾਰ ਵੀ, ਨਕਲਾਂ ਵੀ। ਅਤੇ ਤਿੰਨਾਂ ਦੀ ਜੜ੍ਹ ਇੱਕੋ ਹੈ, ਝੂਠ। ਹੁਣ ਧਿਆਨ ਨਾਲ ਵੇਖੋ, ਜਦੋਂ ਰਾਜੀਵ ਗਾਂਧੀ ਦੀ ਸਰਕਾਰ ਬਣੀ ਪਹਿਲੀ ਵਾਰੀ, ਉਦੋਂ ਇੱਕ ਮੈਂ ਤਸਵੀਰ ਛਪੀ ਦੇਖੀ, ਇੱਕ ਪਾਸੇ ਅਮਿਤਾਭ ਬੱਚਨ ਦੀ, ਇੱਕ ਪਾਸੇ ਰਾਜੀਵ ਗਾਂਧੀ ਦੀ। ਉਹ ਥੱਲੇ ਇੱਕ ਮਜ਼ਾਕ ਲਿਖਿਆ ਹੋਇਆ ਸੀ ਕਿ ਦੱਸ ਓਏ ਵੱਡਿਆ ਕਲਾਕਾਰਾ, ਅਸਲੀ ਕਲਾਕਾਰ ਕੌਣ, ਤੂੰ ਕਿ ਮੈਂ? ਭਾਵ ਸਭ ਤੋਂ ਵਧੀਆ ਝੂਠ ਕੌਣ ਬੋਲਦਾ ਹੈ, ਕਲਾਕਾਰ ਕਿ ਨੇਤਾ, ਨੇਤਾ ਕਿ ਵਪਾਰੀ। ਅਸਲੀ ਝੂਠੇ ਕੌਣ ਨੇ? ਜਦੋਂ ਅਗਲਿਆਂ ਦਾ ਜੀ ਕਰਦਾ, ਇੱਕ ਤੁਹਾਨੂੰ ਦੂਜੇ ਮਗਰ ਪਾ ਦਿੰਦਾ, ਅਡਾਨੀ ਅੰਬਾਨੀ ਲੁੱਟ ਕੇ ਖਾ ਗਏ, ਲੱਗਦਾ ਸਹੀ ਗੱਲ ਹੈ, ਉਹ ਸਾਨੂੰ ਹਲਾ ਹਲਾ ਕਰਕੇ ਦੂਜਾ ਮਗਰ ਪਾ ਦਿੰਦੇ ਆ, ਔਰ ਨੇਤਾ ਲੁੱਟ ਕੇ ਖਾ ਗਏ, ਅਸੀਂ ਉੱਧਰ ਭੱਜ ਜਾਂਦੇ ਹਾਂ। ਫਿਰ ਕਹਿੰਦੇ ਆ ਕਲਾਕਾਰ ਨੇ ਜ਼ਿੰਦਗੀ ਖਰਾਬ ਕਰਤੀ, ਉੱਧਰ ਭੱਜ ਲੈਂਦੇ ਬੰਦੇ, ਵੀ ਆ ਕਲਾਕਾਰ ਜ਼ਿੰਦਗੀ ਬਣਾਉਣਗੇ ਜੀ। ਫਿਰ ਸਾਡੇ ਜਵਾਕ ਉਹਦੇ ਪਿੱਛੇ, ਜਦੋਂ ਅਸੀਂ ਇੱਥੇ ਯੂਨੀਵਰਸਿਟੀ ਪੜ੍ਹਨ ਆਏ ਉਦੋਂ 1990-95 ਦੀਆਂ ਗੱਲਾਂ ਯਾਦ ਕਰੋ, ਕਿਹੜੇ ਗਵਾਈਏ ਦੀ ਤਸਵੀਰ ਲੱਗਦੀ ਸੀ ਕੰਧਾਂ ਕੋਠਿਆਂ 'ਤੇ, ਕਿਹੜੇ ਨਖਲਜੀ ਦੀ ਤਸਵੀਰ ਸੀਗੀ, ਢਾਬਿਆਂ 'ਤੇ ਤਸਵੀਰਾਂ ਹੁੰਦੀਆਂ, ਪਹਿਲਾਂ ਧਰਮਿੰਦਰ ਦੀਆਂ ਸੀਗੀਆਂ, ਫਿਰ ਸੰਨੀ ਦਿਓਲ ਦੀਆਂ ਆ ਗਈਆਂ, ਫਿਰ ਅਕਸ਼ੇ ਕੁਮਾਰ ਦੀਆਂ ਆ ਗਈਆਂ, ਫਿਰ ਗੁਰਦਾਸ ਮਾਨ ਦੀਆਂ, ਜੇ ਜੀ ਬੈਂਸ ਦੀਆਂ, ਅੱਜ ਕੱਲ੍ਹ ਸਿੱਧੂ ਮੂਸੇਵਾਲਾ, ਦੀਪ ਸਿੱਧੂ। ਕਲਾਕਾਰ, ਨੇਤਾ, ਵਪਾਰੀ, ਇੱਕੋ ਥਾਂ ਤਿੰਨਾਂ ਦੀ ਜੜ੍ਹ, ਅਤੇ ਸਾਡੀ ਜ਼ਿੰਦਗੀ ਤਿੰਨਾਂ ਥਾਵਾਂ ਤੋਂ ਪ੍ਰਭਾਵਿਤ ਹੋ ਰਹੀ ਹੈ। ਤਿੰਨੇ ਰਲ ਕੇ ਇੱਕੋ ਗੱਲ ਸਿਖਾਉਂਦੇ ਨੇ ਕਿ ਧਰਮ ਭਰਮ ਹੈ, ਧਰਮ 'ਚ ਕੁਛ ਨਹੀਂ ਪਿਆ। ਜਿਹੜੇ ਧਾਰਮਿਕ ਹੁੰਦੇ ਨੇ ਉਹ ਬੈਕਵਰਡ ਹੁੰਦੇ ਨੇ, ਜਿਹੜੇ ਧਾਰਮਿਕ ਹੁੰਦੇ ਨੇ ਉਹ ਕੱਟੜ ਹੁੰਦੇ ਨੇ, ਜਿਹੜੇ ਧਾਰਮਿਕ ਹੁੰਦੇ ਨੇ ਉਹ ਵੱਖਵਾਦੀ ਹੁੰਦੇ ਨੇ। ਸਾਰਿਆਂ ਦਾ ਸਾਂਝਾ ਗੱਠਜੋੜ ਹੈ, ਸਾਰਿਆਂ ਦਾ ਸਾਂਝਾ ਗੱਠਜੋੜ ਹੈ, ਅਤੇ ਸਾਰੀ ਦੁਨੀਆ 'ਚ ਹੈ। ਨੇਤਾਵਾਂ ਦਾ, ਵਪਾਰੀਆਂ ਦਾ, ਨਕਲਚੀਆਂ ਦਾ। ਇੱਕ ਪਾਸੇ ਧਰਮ ਦੀ ਗੱਲ ਹੈ ਕਿ ਜ਼ਿੰਦਗੀ ਅਮਲ 'ਚ ਹੈ, ਦੂਜੇ ਪਾਸੇ ਇਹ ਹੈ ਕਿ ਜ਼ਿੰਦਗੀ ਨਕਲ 'ਚ ਹੈ। ਜਿਹੜਾ ਇਤਿਹਾਸ ਹੈ, ਇਤਿਹਾਸ ਦਾ ਮਾਨਾ ਹੈ ਅਸਲੀ ਜ਼ਿੰਦਗੀ ਦੀ ਪ੍ਰੇਰਨਾ। ਜਿਹੜੀਆਂ ਕਹਾਣੀਆਂ ਹਨ, ਜਿਹੜੀਆਂ ਫਿਲਮਾਂ ਹਨ, ਜਿਹੜੀਆਂ ਰੀਲਾਂ ਹਨ, ਨਕਲੀ ਜ਼ਿੰਦਗੀ ਦੀ ਪ੍ਰੇਰਨਾ। ਇਹ ਸਿੱਧੀ ਅਤੇ ਬਹੁਤ ਸਾਫ਼ ਗੱਲ ਹੈ। ਸਾਰੇ ਜਾਣੇ ਯਾਦ ਕਰੋ ਜੀ, ਸੀਸਾ ਵੇਖਦਾ ਕੌਣ ਨਹੀਂ ਹੈ ਜਿਹੜਾ ਭੁੱਲ ਨਹੀਂ ਜਾਂਦਾ, ਹਾ ਹਾ ਹੀ ਹੀ ਕਰਦਿਆਂ। ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ ਹੈ, ਬਸ ਆਪਣੇ ਆਪ ਨੂੰ ਯਾਦ ਕਰਨਾ ਕਿ ਜਦੋਂ ਮੈਂ ਸੀਸਾ ਵੇਖਦਾ ਮੈਂ ਇਹ 'ਚ ਗੁਆਚ ਜਾਂਦਾ ਕਿ ਨਹੀਂ ਗੁਆਚ ਜਾਂਦਾ। ਅਸੀਂ ਇਤਿਹਾਸ ਸੁਣਾ ਸਕਾਂਗੇ ਉਸ ਤਰੀਕੇ ਨਾਲ ਜਿਸ ਤਰੀਕੇ ਨਾਲ ਸਾਨੂੰ ਸਮਝ ਆਏਗਾ। ਜਿਹੜਾ ਬੰਦਾ ਜ਼ਹਿਰ ਨੂੰ ਖੁਸ਼ ਹੋ ਕੇ ਖਾ ਰਿਹਾ ਉਹ ਜਿਉਣ ਦਾ ਸੁਨੇਹਾ ਕਿਵੇਂ ਦੇਵੇਗਾ? ਤੁਸੀਂ ਇਹੀ ਯਾਦ ਕਰੋ ਕਿ ਜੇ ਸਾਡੇ ਦਾਦਿਆਂ ਨਾਨਿਆਂ ਵੇਲੇ ਕੋਈ ਇਹ ਕਹਿੰਦਾ ਕਿ ਮਸ਼ਹੂਰ ਬੰਦੇ ਦੀ ਗੱਲ ਸੁਣਨੀ ਚਾਹੀਦੀ ਹੈ, ਸਿਆਣਿਆਂ ਦੀ ਨਹੀਂ ਸੁਣਨੀ ਚਾਹੀਦੀ, ਤਾਂ ਕਿੰਨੇ ਛਿੱਤਰ ਪੈਣੇ ਸੀ ਘਰੋਂ ਆਪਦਿਓਂ। ਹੁਣ ਇਹ ਹੈ ਕਿ ਗੱਲ ਸੁਣਨੀ ਹੈ ਤਾਂ ਉਹਦੀ ਸੁਣੋ ਜਿਹੜਾ ਮਸ਼ਹੂਰ ਹੈ। ਕਿਸੇ ਦਾ ਕਰਤਾਰ ਨਹੀਂ ਵੇਖਿਆ ਜਾ ਰਿਹਾ, ਕਿਸੇ ਦੀ ਸਿਆਣਪ ਨਹੀਂ ਵੇਖੀ ਜਾ ਰਹੀ। ਕੀ ਵੇਖਿਆ ਜਾ ਰਿਹਾ? ਕਿ ਫਲਾਨਾ ਮਸ਼ਹੂਰ ਹੈ ਬਈ, ਉਹਦੀ ਗੱਲ ਸੁਣੋ। ਮਸ਼ਹੂਰੀ ਵਪਾਰੀ ਦੀ ਹੁੰਦੀ, ਨੇਤਾ ਦੀ ਹੁੰਦੀ, ਨਕਲਜੀਏ ਦੀ ਹੁੰਦੀ। ਧਰਮੀ ਨੇ ਅਮਲ ਕਰਨਾ, ਧਰਮੀ ਨੇ ਸੱਚ ਬੋਲਣਾ, ਧਰਮੀ ਨੇ ਮਰਯਾਦਾ ਸਿਖਾਉਣੀ, ਸਾਹਿਬਜ਼ਾਦਿਆਂ ਦਾ ਨਾਂ ਲੈਣਾ, ਮਾਤਾ ਗੁਜਰੀ ਦਾ ਨਾਂ ਲੈਣਾ ਇਸ ਗੱਲ ਦੀ ਗਵਾਹੀ ਹੈ ਕਿ ਸਾਡੇ ਸਾਹਮਣੇ ਗੁਰੂ ਸਾਹਿਬ ਨੇ ਸਮਾਜ ਦੀ ਪੂਰੀ ਤਸਵੀਰ ਪੇਸ਼ ਕੀਤੀ। ਤਿੰਨ ਪੀੜ੍ਹੀਆਂ ਜਿਉਂਦੀਆਂ ਇੱਕੋ ਵੇਲੇ, ਬੰਦਾ ਆਪ, ਉਹਦੇ ਧੀ ਪੁੱਤ, ਉਹਦੇ ਮਾਂ ਬਾਪ। ਤਾਂ ਇਹ ਸ਼ਹਾਦਤ ਸਾਡੇ ਸਾਹਮਣੇ ਇਸ ਗੱਲ ਦੀ ਮਿਸਾਲ ਹੈ ਕਿ ਤੁਹਾਡੀਆਂ ਤਿੰਨੇ ਪੀੜ੍ਹੀਆਂ ਵੀ ਲੱਗ ਸਕਦੀਆਂ ਨੇ, ਤੁਹਾਡਾ ਵੀ ਨਾਸ ਹੋ ਸਕਦਾ, ਪਰ ਤੁਹਾਡਾ ਕਿਰਦਾਰ ਨਾਸ ਨਹੀਂ ਹੋਣਾ ਚਾਹੀਦਾ। ਜੇ ਬੰਦੇ ਦਾ ਅਮਲ ਖੁੱਸ ਜਾਏ ਤਾਂ ਬੰਦਾ ਕਹਿੰਦੇ ਮਰ ਜਾਂਦਾ। ਇੱਕ ਕਹਾਵਤ ਹੈ ਅੰਗਰੇਜ਼ੀ ਦੀ ਕਿ ਜੇ ਤੁਹਾਡੇ ਪੈਸੇ ਮੁੱਕ ਗਏ ਤਾਂ ਸਮਝੋ ਕੁਛ ਨਹੀਂ ਮੁੱਕਿਆ, ਜੇ ਤੁਹਾਡੀ ਸਿਹਤ ਖਰਾਬ ਹੋ ਗਈ ਤਾਂ ਸਮਝ ਲਓ ਤੁਹਾਡਾ ਅੱਧਾ ਕੁਛ ਮੁੱਕ ਗਿਆ, ਜੇ ਤੁਹਾਡੀ ਇੱਜ਼ਤ ਗਈ ਤਾਂ ਤੁਹਾਡਾ ਸਭ ਕੁਛ ਮੁੱਕ ਗਿਆ। ਹੁਣ ਲੋਕ ਬੇਇੱਜ਼ਤੀ ਦੀਆਂ ਗੱਲਾਂ ਸੀਸੇ 'ਤੇ ਵਿਖਾਉਂਦੇ ਨੇ ਮਸ਼ਹੂਰ ਹੋਣ ਵਾਸਤੇ। ਅਸਲੀ ਅਤੇ ਨਕਲੀ, ਸੱਚ ਅਤੇ ਝੂਠ, ਉਹੀ ਗੱਲਾਂ ਨੇ ਸਦੀਆਂ ਤੋਂ, ਉਹੀ ਜੰਗ ਹੈ। ਹਥਿਆਰ ਬਦਲ ਜਾਂਦੇ ਨੇ, ਪਹਿਲਾਂ ਤਲਵਾਰ ਨਾਲ ਮਾਰਦੇ ਸੀ, ਫਿਰ ਗੋਲੀ ਆਈ, ਹੁਣ ਇਹ ਸੀਸੇ ਦੇ ਰੰਗ ਨੇ, ਬੰਦੇ ਦੇ ਤੁਰ ਅੰਦਰੋਂ ਬੰਦੇ ਨੂੰ ਮਾਰ ਦਿੰਦੇ ਨੇ। ਮੈਂ ਨਹੀਂ ਕਹਿੰਦਾ, ਹੁਣ ਇਹ ਡਾਕਟਰ ਕਹਿਣ ਲੱਗ ਗਏ ਕਿ ਜਿਹੜਾ ਬੰਦਾ ਸੀਸਾ ਵੇਖਦਾ ਪਹਿਲਾਂ ਉਹ ਲੋਕਾਂ ਨਾਲੋਂ ਟੁੱਟ ਜਾਂਦਾ। ਕਿਹਦੇ ਨਾਲੋਂ? ਲੋਕਾਂ ਟੁੱਟਦਾ ਬੰਦਾ, ਵੀ ਛੱਡ ਉਹਦੇ ਕੀ ਜਾਣਾ, ਉਹ ਤਾਂ ਮਾਰੀ ਗਿਆ, ਉਹਦੇ ਵਿਆਹ 'ਤੇ ਕੀ ਜਾਣਾ, ਉਹਨੇ ਸੱਦਿਆ ਨਹੀਂ ਸੀ ਮੈਨੂੰ, ਉੱਥੇ ਫਲਾਣਾ ਆਇਆ ਹੋਊ ਫੁਕਰਾ, ਮੈਂ ਜਾਣਾ ਨਹੀਂ ਹੈ। ਪਹਿਲਾਂ ਬੰਦਾ ਜਾਂਦਾ ਲੋਕਾਂ ਦੇ ਵਿੱਚ ਮਿਲਣ ਤੋਂ, ਸਮਾਜ ਤੋਂ ਜਾਂਦਾ ਬੰਦਾ, ਫਿਰ ਸੀਸਾ ਵੇਖਦਾ, ਫਿਰ ਪਰਿਵਾਰ ਤੋਂ ਜਾਂਦਾ ਬੰਦਾ, ਹੋਰ ਸੀਸਾ ਵੇਖਦਾ, ਫਿਰ ਬੰਦਾ ਆਪਣੀ ਦੇਹ ਤੋਂ ਜਾਂਦਾ, ਹੋਰ ਸੀਸਾ ਵੇਖਦਾ, ਬੰਦੇ ਨੂੰ ਪਤਾ ਹੀ ਨਹੀਂ ਰਹਿੰਦਾ ਕਿ ਮੈਂ ਕੌਣ। ਉਹ ਸੀਸੇ ਦੇ ਵਿੱਚ ਇੱਕ ਗਿਣਤੀ, ਇੱਕ ਖਾਤਾ ਬਣ ਜਾਂਦਾ, ਜਿਨ੍ਹਾਂ ਨੇ ਸੀਸਾ ਬਣਾਇਆ, ਜਿਨ੍ਹਾਂ ਨੇ ਵਿੱਚ ਟੁੱਕ ਪਾਇਆ, ਉਹਨਾਂ ਦਾ ਖਾਤਾ। ਸਾਡੇ ਲੋਕ ਖੁਸ਼ ਹੁੰਦੇ ਆ, ਅਸੀਂ ਸਮਾਂ ਲੰਘਾ ਰਹੇ ਹਾਂ, ਨਹੀਂ ਜੀ, ਆਪਣੀ ਜ਼ਿੰਦਗੀ ਇੱਕ ਝੂਠਿਆਂ ਨੂੰ ਦੇ ਰਹੇ ਹਾਂ, ਵਪਾਰੀਆਂ ਨੂੰ ਵੀ, ਰਾਜਿਆਂ ਨੂੰ ਵੀ, ਨਕਲੀਆਂ ਨੂੰ ਵੀ। ਹੁਣ ਜਿਹੜਾ ਮੌਜੂਦਾ ਰਾਜ ਪ੍ਰਬੰਧ ਚੱਲਦਾ ਅਤੇ ਹੁਣ ਜਿਹੜਾ ਸਿੱਖਿਆ ਦਾ ਪ੍ਰਬੰਧ ਚੱਲਦਾ ਅਤੇ ਹੁਣ ਜਿਹੜਾ ਵਪਾਰ ਦਾ ਪ੍ਰਬੰਧ ਚੱਲਦਾ, ਇਹ ਤਿੰਨੇ ਹੀ ਆਪਸ 'ਚ ਜੁੜੇ ਹੋਏ ਨੇ ਇੱਕ ਚੀਜ਼ ਦੁਆਲੇ, ਉਹ ਹੈ ਝੂਠ। ਤਾਂ ਮੌਜੂਦਾ ਤੌਰ 'ਚ ਰਾਜਨੀਤੀ ਝੂਠ ਬੋਲਣ ਦੀ ਕਲਾ ਬਣ ਗਈ ਹੈ। ਇਹ ਤਾਂ ਜ਼ਰੂਰੀ ਹੈ, ਅਸੀਂ ਕਹਿੰਦੇ ਹਾਂ ਧਰਮ ਅਤੇ ਰਾਜਨੀਤੀ ਇੱਕ ਹਨ, ਤਾਂ ਫਿਰ ਭਾਈ ਧਰਮ ਅਤੇ ਰਾਜਨੀਤੀ ਦਾ ਮਾਪਾ ਇੱਕੋ ਹੋਣਾ ਚਾਹੀਦਾ। ਬੋਲੀਏ ਸੱਚ ਧਰਮ। ਗੁਰਬਾਣੀ 'ਚ ਥਾਂ ਪਰ ਥਾਂ ਸੱਤ ਦਾ, ਸੱਚ ਦਾ ਜ਼ਿਕਰ ਹੈ। ਝੂਠ ਬੋਲਣਾ ਸਭ ਤੋਂ ਵੱਡਿਆਂ ਗੁਨਾਹਾਂ 'ਚ ਹੈ। ਜਿਹੜਾ ਬੰਦਾ ਝੂਠ ਬੋਲ ਸਕਦਾ ਹੈ ਉਹ ਸਾਰੇ ਗੁਨਾਹ ਕਰ ਸਕਦਾ ਹੈ, ਜਿੰਨੇ ਵੀ ਅਸੀਂ ਕਹਿੰਦੇ ਹਾਂ। ਤਾਂ ਦੂਜਾ ਕੰਮ ਹੈ ਰਾਜਨੀਤੀ ਤੋਂ ਬਾਅਦ ਵਪਾਰ ਦਾ। ਤੁਸੀਂ ਵੇਖਿਆ ਹੋਣਾ ਗੱਲ ਨੂੰ ਕਿ ਝੂਠ ਬੋਲੇ ਬਿਨਾਂ ਤਾਂ ਵਪਾਰ ਹੀ ਨਹੀਂ ਚੱਲਦਾ ਜੀ। ਜਿਹੜਾ ਸੰਸਾਰ ਦਾ ਚੱਲਣ ਹੈ ਉਹਦੇ 'ਚ ਵੀ ਝੂਠ ਨੂੰ ਪ੍ਰਵਾਨਗੀ ਹੈ। ਸਾਡਾ ਕਿ ਮਿੱਤਰ ਪੜ੍ਹਦਾ ਥਾਪਰ 'ਚ, ਇੱਥੇ ਉਹ ਪਿੰਡ ਦਾ ਬੰਦਾ ਸੀ, ਉਹਨਾਂ ਨੂੰ ਪੜ੍ਹੀ, ਉਹਨੇ ਪੜ੍ਹਾਈ ਕੀਤੀ ਜਿਹਨੂੰ MBA ਕਹਿੰਦੇ ਨੇ। ਉਹ ਕਹਿੰਦਾ ਵੀ ਉਹਨੂੰ ਸਿਖਾਇਆ ਬੰਦੇ ਨੇ ਇਹ ਕਹਾਣੀ ਸੁਣਾ ਕੇ ਕਿ ਕਿਸੇ ਪਿੰਡ 'ਚ ਬਹੁਤ ਬਾਂਦਰ ਸੀ, ਉੱਥੇ ਇੱਕ ਵਪਾਰੀ ਗਿਆ, ਪਿੰਡ ਵਾਲੇ ਬਹੁਤ ਤੰਗ ਸੀ ਬਾਂਦਰਾਂ ਤੋਂ। ਉਹ ਵਪਾਰੀ ਜਾ ਕੇ ਕਹਿੰਦਾ ਵੀ ਜੇ ਤੁਸੀਂ ਮੈਨੂੰ ਬਾਂਦਰ ਫੜ ਕੇ ਦਿਓਗੇ ਮੈਂ ਤੁਹਾਨੂੰ 5 ਰੁਪਈਏ ਦੇਊਂਗਾ। ਪਿੰਡ ਵਾਲੇ ਬੜੇ ਖੁਸ਼ ਵੀ ਨਾਲੇ ਬਾਂਦਰ ਲੈ ਕੇ ਜਾਊ, ਨਾਲੇ ਰੁਪਈਏ ਦੇਊਗਾ। ਉਹਨਾਂ ਨੇ ਫੜ ਕੇ ਬਾਂਦਰ ਫੜਾ ਦਿਓ ਉਹਨੂੰ। ਉਹ ਦੁਬਾਰੇ ਫਿਰ ਆਇਆ, ਮੈਨੂੰ ਹੋਰ ਬਾਂਦਰ ਚਾਹੀਦੇ ਨੇ, 10 ਰੁਪਈਏ ਦੇਊਂਗਾ ਇੱਕ ਬਾਂਦਰ ਫੜਨ ਦੇ। ਲੋਕ ਹੋਰ ਬਾਂਦਰਾਂ ਪਿੱਛੇ ਭੱਜੇ, ਬਾਂਦਰ ਫੜੇ, ਵਪਾਰੀ ਨੂੰ ਫੜਾ ਤੇ। ਉਹ ਮੁੜ ਕੇ ਫਿਰ ਆਇਆ ਤੀਜੇ ਦਿਨ ਜਾਂ ਤੀਜੀ ਵਾਰੀ ਕਿ 50 ਰੁਪਈਏ ਦੇਊਂਗਾ ਬਾਂਦਰ ਫੜਾਓ। ਉਹ ਜਿਹੜੇ ਥੋੜ੍ਹੇ ਮੋਟੇ ਬਾਂਦਰ ਰਹਿੰਦੇ ਸੀਗੇ ਲੋਕਾਂ ਨੇ ਉਹ ਵੀ ਫੜਾਏ ਅਤੇ 50 ਰੁਪਈਏ ਲਏ। ਸਾਰਾ ਪਿੰਡ ਬਾਗੋ ਬਾਗ ਕਿ ਕਿਆ ਮੌਜ ਲੱਗੀ, ਨਾ ਬਾਂਦਰ ਉਹਨੂੰ ਖਹਿੜਾ ਛੁੱਟ ਗਿਆ, ਨਾ ਰੁਪਈਏ ਮਿਲਦੇ ਆ। ਉਹ ਫਿਰ ਆਇਆ ਕਿ 100 ਰੁਪਈਏ ਦਾ ਬਾਂਦਰ, ਜਿਹੜਾ ਬਾਂਦਰ ਫੜਾਊਗਾ 100 ਰੁਪਈਆ ਦੇਊਂਗਾ। ਲੋਕਾਂ ਨੇ ਹੋਰ ਲੱਭ ਲੁੱਭ ਕੇ 2-4 ਨੇ 100 ਵੱਟਿਆ। ਫਿਰ ਆ ਕੇ ਕਹਿੰਦਾ 500 ਰੁਪਈਏ ਨੂੰ ਬਾਂਦਰ ਜੇ ਫੜਾਉਂਗੇ। ਉਹਦੇ ਕਿ ਬਾਂਦਰ ਮੁੱਕ ਗਏ ਸੀ। ਥੋੜ੍ਹੇ ਚਿਰਾਂ ਬਾਅਦ ਉਹਨੇ ਇੱਕ ਬੰਦਾ ਭੇਜਿਆ ਕਿ 200 ਰੁਪਏ ਦਾ ਬਾਂਦਰ ਲੈ ਲਓ। ਲੋਕਾਂ ਨੇ ਸਾਰੇ ਬਾਂਦਰ ਲੈ ਲਏ। ਇਹ ਪੜ੍ਹਾਇਆ, ਇਹ ਵਪਾਰ ਦੀ ਕਲਾ। ਮਤਲਬ ਸਾਡੇ ਧੀ ਪੁੱਤ ਆਪਣਿਆਂ ਲੋਕਾਂ ਨਾਲ ਜੇ ਝੂਠ ਬੋਲਣ ਜੇ ਠੱਗੀ ਮਾਰਨ ਤਾਂ ਇਹ ਵਪਾਰ। ਇਹ ਦੂਜਾ ਹਿੱਸਾ ਹੈ ਜਿਹੜਾ ਸਾਡੀ ਜ਼ਿੰਦਗੀ 'ਚ ਬਹੁਤ ਵੱਡਾ ਸਮਾਇਆ ਹੋਇਆ। ਹੋਰ ਕਮਾਈ ਕਰੋ, ਕਿਉਂ ਕਰੋ? ਤਾਂ ਕਿ ਹੋਰ ਕੱਪੜੇ ਲਓ, ਹੋਰ ਜੋੜੇ ਲਓ, ਹੋਰ ਸਾਜੋ ਸਮਾਨ ਲਓ। ਜਿਹੜਾ ਫਾਲਤੂ 'ਚ ਪੈਦਾ ਕੀਤਾ ਸਮਾਨ ਹੈ, ਮੈਂ ਪਹਿਲਾਂ ਤੁਹਾਡੇ ਇੱਥੇ ਕਹਿ ਕੇ ਗਿਆ, ਹੋਰਾਂ ਥਾਵਾਂ 'ਤੇ ਵੀ ਕਹਿਣਾ, ਤੁਹਾਡੇ ਇੱਥੇ ਮੰਡੀ ਲੱਗੂਗੀ, ਸਬਜ਼ੀ ਮੰਡੀ, ਵੇਖਿਓ ਕੀ ਪ੍ਰਬੰਧ ਹੈ ਉਹਦਾ। ਜਿਹੜੀ ਸਾਨੂੰ ਢਿੱਡ ਭਰਨ ਨੂੰ ਚਾਹੀਦੀ ਚੀਜ਼, ਉਹਦਾ ਪ੍ਰਬੰਧ ਕਿਹੋ ਜਿਹਾ? ਸਿਨੇਮੇ 'ਚ ਆਇਓ, ਉਹਦਾ ਪ੍ਰਬੰਧ ਵੇਖਿਓ। ਜਿਹੜਾ ਸਾਡੀਆਂ ਲਾਲਸਾਵਾਂ ਨੂੰ ਭੜਕਾਉਣ ਦਾ ਪ੍ਰਬੰਧ ਹੈ, ਉਹ ਕਿੰਨਾ ਸੋਹਣਾ ਵਧੀਆ ਹੈ। ਇਛਾਵਾਂ ਨੂੰ ਭੜਕਾਉਣ ਲਈ ਕਿੰਨਾ ਜਾਲ ਬੁਣਿਆ, ਢਿੱਡ ਭਰਨ ਲਈ ਕਿੰਨੇ ਧੱਕੇ ਨੇ। ਇਹ ਵਪਾਰ ਦਾ ਪ੍ਰਬੰਧ ਹੈ, ਇਹ ਰਾਜਨੀਤੀ ਦਾ ਪ੍ਰਬੰਧ ਹੈ, ਇਹ ਜੀਵਨ ਕਾਹਦੇ ਵਾਸਤੇ ਸੀ, ਇਹ ਜ਼ਿੰਦਗੀ ਕਾਹਦੇ ਵਾਸਤੇ ਮਿਲੀ, ਇਹ ਅੱਖੀਆਂ ਕਾਹਦੇ ਵਾਸਤੇ ਸੀ, ਇਹ ਕੰਨ ਕਾਹਦੇ ਵਾਸਤੇ ਸੀ, ਇਹ ਰਸਨਾ ਕਾਹਦੇ ਵਾਸਤੇ? ਰਸਨਾ ਜਪੈ ਨਾ ਨਾਮ ਤਿਲ ਤਿਲ, ਇਹ ਸ਼ਰਵਣੋ ਮੇਰੇ ਹੋ, ਇਹ ਨੇਤਰੋ ਮੇਰੇ ਹੋ। ਆ ਸਿਰ ਦੇ ਅੰਦਰ ਇਹ ਜਿਹੜੇ ਇੰਦਰੇ ਨੇ, ਦੋ ਆ ਇੱਕ ਆ, ਇਹ ਪੰਜੇ ਹਰ ਵਕਤ ਚੱਲਦੇ ਰਹਿੰਦੇ ਨੇ, ਪਰ ਸਭ ਤੋਂ ਘੱਟ ਚੱਲਦੇ ਨੇ ਧਰਮ ਅਤੇ ਇਤਿਹਾਸ ਵਾਸਤੇ। ਬਾਕੀ ਜਿਹੜਾ ਵਪਾਰੀਆਂ ਦਾ, ਨਕਲਚੀਆਂ ਦਾ, ਨੇਤਾਵਾਂ ਦਾ ਦੋਸ਼ ਹੈ ਸੋ ਹੈ, ਸਾਡਾ ਮਸਲਾ ਇੰਨਾ ਹੈ ਕਿ ਅਸੀਂ ਆਪਣੀ ਮਰਿਆਦਾ 'ਤੇ ਕਿਵੇਂ ਨਿਭਦੇ ਹਾਂ। ਇਹ ਪਾਰਟੀ ਕਿਹੜੀ ਹੈ, ਸਰਕਾਰ ਕਿਹੜੀ ਹੈ, ਕਿਹੜੇ ਵਪਾਰੀ ਦਾ ਕੀ ਨਾਂ ਹੈ, ਉਹਦਾ ਨਿਸ਼ਾਨ ਕਿਹੜਾ ਹੈ, ਇਹ ਬਦਲਦੇ ਰਹਿਣਗੇ। ਮਸਲਾ ਜ਼ਿੰਮੇਵਾਰੀ ਨਿਭਾਉਣ ਦਾ ਹੈ ਆਪਣੀ ਦਾ। ਇਹ ਜਿੰਨੀ ਨਿਭ ਜਾਏ ਓਨੀ ਥੋੜ੍ਹੀ ਹੈ, ਇਹ ਸੇਵਾ ਦਾ ਰਾਹ ਹੈ, ਇਹਦੇ 'ਚ ਮਾਣ ਨਹੀਂ ਹੈ। ਜਿੱਥੇ ਵੀ ਮਾਣ ਆਉਣ ਲੱਗ ਗਿਆ ਕਿ ਮੈਂ ਸੋਹਣਾ ਬੋਲਦਾ, ਉੱਥੇ ਹੀ ਬੰਦਾ ਗਿਆ। ਜਿੱਥੇ ਲੱਗਿਆ ਮੈਂ ਦਾਨ ਬਹੁਤ ਦੇ ਰਿਹਾ, ਉੱਥੇ ਬੰਦਾ ਗਿਆ। ਇੱਥੇ ਹਰ ਅਮਲ ਦੇ ਨਾਲ ਨਿਰਮਾਣਤਾ ਹੈ। ਅਸੀਂ ਕੁੱਲ ਇਤਿਹਾਸ ਪੜ੍ਹ ਕੇ, ਗੁਰਬਾਣੀ ਪੜ੍ਹ ਸੁਣ ਕੇ, ਸੁਣਾ ਕੇ ਉਸ ਨਿਰਮਾਣਤਾ ਦੇ ਰਾਹ ਜਾਣਾ। ਸਾਡੇ ਗੁਰੂ ਸਾਹਿਬ ਨੇ ਆਪ ਸਾਨੂੰ ਇਹ ਕਰਕੇ ਦੱਸਿਆ, ਸਾਡੇ ਪੁਰਖਿਆਂ ਨੇ ਕੀਤਾ, ਅਤੇ ਅਸੀਂ ਵੀ ਆਪਣੀ ਜ਼ਿੰਦਗੀ ਵਜੋਂ, ਆਪਣੇ ਧੀਆਂ ਪੁੱਤਾਂ ਦੀ ਜ਼ਿੰਦਗੀ ਸਫਲ ਕਰਨ ਵਜੋਂ ਇਹੀ ਕੰਮ ਕਰਨਾ ਕਿ ਅਸੀਂ ਉਹਨਾਂ ਨੂੰ ਗੁਰਬਾਣੀ ਆਪਣੇ ਤਰੀਕੇ ਨਾਲ ਪੜ੍ਹਾ ਸਕੀਏ, ਇਤਿਹਾਸ ਆਪਣੇ ਤਰੀਕੇ ਨਾਲ ਪੜ੍ਹਾ ਸਕੀਏ, ਅਤੇ ਜਿਹੜੀ ਪਰਹੇਜ਼ਗਾਰੀ ਹੈ ਇਹ ਬਹੁਤ ਜ਼ਰੂਰੀ ਹੈ। ਕਿ ਜਿਹੜੇ ਅੱਜ ਕੱਲ੍ਹ ਬੰਦਿਆਂ ਨੂੰ ਅਸੀਂ ਨੇਤਾ ਸਮਝਦੇ ਹਾਂ, ਉਹ ਵੀ ਨਕਲੀ 'ਚ ਨੇ। ਜਿਹੜੇ ਵਪਾਰੀਆਂ ਨੂੰ ਅਤੇ ਜਿਹੜੇ ਕਲਾਕਾਰਾਂ ਨੂੰ, ਸਾਰਿਆਂ ਦੀ ਜੜ੍ਹ ਝੂਠ 'ਚ ਹੈ। ਸਾਡੇ ਬੱਚੇ ਨੂੰ ਇਹ ਗੱਲ ਪਤਾ ਹੋਣੀ ਚਾਹੀਦੀ ਹੈ ਕਿ ਸੱਚ ਅਤੇ ਝੂਠ ਦਾ ਫਰਕ, ਅਸਲੀ ਅਤੇ ਨਕਲੀ ਦਾ ਫਰਕ। ਜੇ ਉਹ ਇਹਨੂੰ ਸਮਝ ਆਉਂਦਾ ਹੈ ਉਹਨੂੰ, ਉਹ ਜ਼ਿੰਦਗੀ ਜਿਉਣ ਜੋਗਾ ਹੋਏਗਾ। ਜਿਹੜਾ ਜ਼ਿੰਦਗੀ ਜਿਉਣ ਜੋਗਾ ਹੋਇਆ, ਉਹ ਕਮਾਉਣ ਜੋਗਾ ਵੀ ਆਪੇ ਹੋਏਗਾ। ਧੀਆਂ ਪੁੱਤਾਂ ਨੂੰ ਕਮਾਉਣ ਜੋਗੇ ਨਹੀਂ ਕਰਨਾ ਹੈ, ਇਹਨਾਂ ਨੂੰ ਜਿਉਣ ਜੋਗੇ ਕਰਨਾ, ਉਹ ਵੀ ਗੁਰੂ ਦੇ ਤਰੀਕੇ ਨਾਲ। ਇਹ ਇੱਦਾਂ ਵੀ ਜਿਉਂਦੇ ਰਹਿਣ ਅਤੇ ਮਰ ਕੇ ਵੀ ਜਿਉਂਦੇ ਰਹਿਣ। ਜੇ ਕੋਈ ਆਪੋ ਗੁਰੂ ਇਤਿਹਾਸ ਨਹੀਂ ਸੁਣਾ ਸਕਦਾ ਆਪਣੇ ਘਰ, ਉਹ ਗੁਰੂ ਘਰ ਲੈ ਆਵੇ ਧੀਆਂ ਪੁੱਤਾਂ ਨੂੰ, ਪਰ ਇਹ ਨਾ ਕਹੇ ਕਿ ਸੀਸੇ ਬਿਨਾਂ ਸਰਦਾ ਨਹੀਂ ਹੈ। ਮੈਂ ਆਪਣੀ ਗੱਲ ਨੂੰ ਸੰਖੇਪ ਕਰਕੇ ਕਹਿਣਾ ਕਿ ਸ਼ਹੀਦਾਂ ਦੀ ਯਾਦ ਅੰਦਰ ਸਾਡਾ ਜਿਹੜਾ ਬਜ਼ੁਰਗਾਂ ਵਾਲਾ, ਮਾਪਿਆਂ ਵਾਲਾ, ਪ੍ਰਬੰਧਕਾਂ ਵਾਲਾ ਫਰਜ਼ ਹੈ, ਉਹਦੇ 'ਚ ਦੋ ਗੱਲਾਂ ਸ਼ਾਮਿਲ ਹਨ। ਪਹਿਲੀ, ਗੁਰਬਾਣੀ ਇਤਿਹਾਸ ਦੀ ਸਿੱਖਿਆ ਆਪਣੇ ਤਰੀਕੇ ਨਾਲ ਦੇਣੀ, ਆਪਣੀਆਂ ਥਾਵਾਂ ਤੋਂ ਦੇਣੀ। ਦੂਜਾ, ਜਿਹੜੀ ਬੇਲੋੜੀ ਸੂਚਨਾ ਅੱਜ ਹਰ ਕੱਲ੍ਹ ਦੇ ਬੰਦੇ ਦੇ ਜੇਬ 'ਚ ਬੜੀ ਪਈ ਹੈ, ਇਹ ਤੋਂ ਬਚਣਾ, ਆਪ ਬਚਣਾ ਬਹੁਤ ਜ਼ਰੂਰੀ ਹੈ। ਨਾਲਦਿਆਂ ਨੂੰ ਬਚਾਉਣਾ ਵੀ ਜ਼ਰੂਰੀ ਹੈ, ਇਹਨਾਂ ਮਾਸੂਮਾਂ ਨੂੰ ਬਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜਿਵੇਂ ਦਾ ਵੇਲਾ ਚੱਲ ਰਿਹਾ ਉਹਨੂੰ ਮੁੱਖ ਰੱਖ ਕੇ ਇੱਦਾਂ ਦੇ ਹਾਲਾਤ ਹੋ ਗਏ ਨੇ ਕਿ ਬੱਚਾ ਚੁੱਪ ਕਰਵਾਉਣ ਵਾਸਤੇ ਹੀ ਸੀਸਾ ਫੜਾ ਦਿੰਦੇ ਆ। ਮੈਂ ਬੱਸਾਂ 'ਚ ਵੀ ਦੇਖਦਾ, ਵਿਆਹਾਂ 'ਚ ਵੀ, ਘਰਾਂ 'ਚ ਵੀ, ਇਹ ਵੱਡਾ ਗੁਨਾਹ ਹੈ। ਆਪਾਂ ਨੂੰ ਲੱਗਦਾ ਹੁੰਦਾ ਕਿ ਮੇਰਾ ਅੱਜ ਦਾ ਕੰਮ ਸਰਜੂ, ਪਰ ਕੱਲ੍ਹ ਕਦੇ ਆਉਂਦੀ ਨਹੀਂ ਹੈ। ਇੱਦਾਂ ਹੀ ਜ਼ਿੰਦਗੀ ਬੀਤ ਜਾਂਦੀ ਹੈ। ਸ਼ਹੀਦਾਂ ਦਾ ਨਾਂ ਲੈਣ ਦਾ ਸਿੱਧਾ ਸਾਵਾਂ ਮਤਲਬ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਸਮੇਂ ਦੀ ਹਕੂਮਤ ਨਾਲ ਟਕਰਾਅ ਸੀ। ਜਿਹੜੇ ਜਿਹੜੇ ਮਾਈ ਭਾਈ ਤੁਹਾਨੂੰ ਆ ਕੇ ਸਲਾਹਾਂ ਦੇਣਗੇ ਕਿ ਇੱਦਾਂ ਉੱਦਾਂ ਕਰਕੇ ਬੇੜਾ ਲੰਘਾ ਲਓ, ਦੜਵੱਟ ਜ਼ਮਾਨਾ ਕੱਟ, ਭਲੇ ਦਿਨ ਆਉਣਗੇ, ਉਹ ਪੰਜਾਬੀ ਦੀ ਕਹਾਵਤ ਹੈ, ਉਹ ਗੁਰੂ ਦੀ ਕਹਾਵਤ ਨਹੀਂ ਹੈ। ਇੱਥੇ ਉਦੋਂ ਉਲਟਿਆ ਰਾਹ ਹੈ ਕਿ ਬੰਦਾ ਆਪਣਾ ਫਰਜ਼ ਨਿਭਾਏ, ਆਪਣੀ ਜ਼ਿੰਮੇਵਾਰੀ ਨਿਭਾਏ। ਇਹ ਜ਼ਿੰਮੇਵਾਰੀ ਸਿਰਫ ਬੋਲ ਕੇ ਨਹੀਂ ਸਰ ਜਾਣੀ, ਰੋਜ਼ ਕਰਨੀ ਪੈਣੀ ਹੈ। ਅਤੇ ਜਿੰਨੀ ਅਸੀਂ ਕਰਾਂਗੇ ਗੁਰੂ ਸਾਨੀ ਉਹਦੇ 'ਤੇ ਉਨੀ ਕੀ ਰਹਿਮਤ ਕਰੇਗਾ। ਮੈਂ ਆਪਣੀ ਗੱਲ ਸਮਾਪਤ ਕਰਦਾ, ਭੁੱਲਾਂ ਚੁੱਕਾਂ ਲਈ ਖਿਮਾ। ਜੋ ਕੁਝ ਗਲਤ ਕਿਹਾ ਗਿਆ ਉਹ ਮੇਰਾ ਹੈ, ਜੋ ਠੀਕ ਹੈ ਉਹ ਗੁਰੂ ਦਾ ਸੰਗਤ ਦਾ। ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।